ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਪ ਉਤਾਰਿਆ ਰਾਖਨ ਹਾਰੈ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਨ ਆਈ ਜਾ ਕੀ ਸੇਵ ਨ ਬਿਰਥੀ ਜਾਈ ਰਹਾਉ ਘਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਇਆਲਾ ਨਾਨਕ ਬਿਘਨ ਨ ਲਾਗੈ ਕੋਉ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉੱਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਧੁਨ ਉਪਜੀ ਰੋਗਾ ਘਾਣ ਮਿਟਾਈ ਰਹਾਵ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ਹਰ ਜੀਉ ਤੂੰ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸ ਰਹਾਉ ਪ੍ਰਭ ਹਰ ਜੀਉ ਤੂੰ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸ ਰਹਾਉ ਜੋ ਮੰਗਉ ਸੋਈ ਸੋਈ ਪਾਵਉ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਰਹਾਉ ਆਨੰਦ ਵਿਨੋਦ ਮੰਗਲ ਗੁਣ ਗਾਵਹ ਗੁਰ ਨਾਨਕ ਭਏ ਦਇਆਲਾ ਜੈ ਜੈਕਾਰ ਭਏ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰੇ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵਹ ਮਨ ਤਨ ਦੇਹ ਸੁਖਾਲੀ ਰਹਾਉ ਪਤਤ ਉਧਾਰਨ ਸਤਿਗੁਰ ਮੇਰਾ ਮੋਹ ਤਿਸ ਕਾ ਪਰਵਾਸਾ ਬਖਸ ਲਏ ਸਭ ਸੱਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸਿਆ ਪਾਰ ਬ੍ਰਹਮ ਪਰਮੇਸਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤ ਭਾਖਿਆ
ਵਾਹਿਗੁਰੂ ਜੀ
ਸਤ ਭਾਖਿਆ
ਬੇਨਤੀ ਆ ਪਹਿਲਾਂ ਪਾਠ ਆਇਆ ਜੀਉ ਪਾਏ ਪਿੰਡ ਜਨ ਸਾਜਿਆ ਜੀਉ ਪਾਏ ਕਿ ਜੀਉ ਪਾਏ ਇਹਦੇ ਬਾਰੇ ਮੈਂ ਬੇਨਤੀ ਕਰਾਂ ਗਿਆਨੀ ਜੀ ਹੋਰਾਂ ਨੂੰ ਚੰਗੀ ਤਰ੍ਹਾਂ ਵਿਸਥਾਰ ਨਾਲ ਸੰਗਤਾਂ ਨੂੰ ਦੱਸੀਏ ਜੀ ਜੀਓ ਪਾਏ ਕਿ ਜੀ ਉਪਾਏ, ਇਹ ਆਪ ਜੀ ਕਿਰਪਾ ਕਰੋ ਸੰਗਤਾਂ ਨੂੰ ਦੱਸੋ।
ਜੀਓ ਪਾਏ ਪਿੰਡ ਜਿਨ ਸਾਜਿਆ, ਜੀਓ ਤੋਂ ਭਾਵ ਹੈ ਜਿੰਦ ਆਤਮਾ ਜਿੰਦੜੀ। ਜੀਓ ਪਾਏ ਪਿੰਡ ਜਿਨ ਸਾਜਿਆ, ਪਿੰਡ ਤੋਂ ਭਾਵ ਹੈ ਸਾਡਾ ਇਹ ਸਰੀਰ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਇਹ ਸਰੀਰ ਸਾਜਿਆ ਅਤੇ ਇਸ ਦੇ ਵਿੱਚ ਜਿੰਦ ਆਤਮਾ ਨੂੰ ਪਾਇਆ ਹੈ। ਪਿੱਛੇ ਵੀ ਪਾਠ ਮਾਝ ਰਾਗ ਦੀ ਵਾਰ ਵਿੱਚ ਆਇਆ, ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਅੱਖੀ ਦੇਖੈ ਜਿਹਵਾ ਬੋਲੇ ਕੰਨੀ ਸੁਰਤ ਸਮਾਏ। ਸ੍ਰੀ ਆਨੰਦ ਸਾਹਿਬ ਦੇ ਵਿੱਚ ਵੀ ਆਪਾਂ ਸਤਿਗੁਰੂ ਮਹਾਰਾਜ ਦੇ ਪਾਵਨ ਬਚਨ ਪੜ੍ਹਦੇ ਹਾਂ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਵਾਹਿਗੁਰੂ ਨੇ ਸਰੀਰ ਰੂਪੀ ਗੁਫਾ ਨੂੰ ਸਾਜ ਕੇ ਇਸ ਦੇ ਵਿੱਚ ਜੀਓ ਆਤਮਾ ਨੂੰ ਰੱਖਿਆ ਅਤੇ ਹਵਾ ਦਾ ਵਾਜਾ ਵਜਾਇਆ ਹੈ, ਭਾਵ ਪ੍ਰਾਣਾਂ ਦੇ ਆਸਰੇ ਦੇਹੀ ਨੂੰ ਖੜਿਆ ਕੀਤਾ ਹੈ। ਇਉਂ ਜੀਓ ਪਾਏ ਪਿੰਡ ਜਿਨ ਸਾਜਿਆ, ਇਹ ਭਾਈ ਇਉਂ ਨਖੇੜਾ ਹੈ ਪਾਠ ਦਾ, ਮਹਾਂਪੁਰਖਾਂ ਨੇ ਜੋ ਹੁਕਮ ਕੀਤਾ ਹੈ ਉਸ ਮੁਤਾਬਕ, ਤਾਂ ਕਿ ਸਾਨੂੰ ਭੁਲੇਖਾ ਨਾ ਰਹੇ ਤਾਂ ਕਰਕੇ ਮਹਾਂਪੁਰਖਾਂ ਨੇ ਇਹ ਹੁਕਮ ਕੀਤਾ, ਜੀਓ ਪਾਏ ਪਿੰਡ ਜਿਨ ਸਾਜਿਆ।
ਹਾਂਜੀ, ਧੰਨਵਾਦ। ਚਲੀਏ ਜੀ।
ਸਦਾ ਆਨੰਦ ਕਰਹਿ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਚ ਸ਼ਬਦ ਸਤਿ ਭਾਖਿਆ। ਸੋਰਠ ਮਹੱਲਾ ਪੰਜਵਾ, ਭਏ ਕਿਰਪਾਲ ਸੁਆਮੀ ਮੇਰੇ, ਤਿਤ ਸਾਚੈ ਦਰਬਾਰ, ਸਤਿਗੁਰ ਤਾਪ ਗਵਾਇਆ ਭਾਈ, ਠਾਂਡ ਪਈ ਸੰਸਾਰ, ਆਪਣੇ ਜੀ ਜੰਤ ਆਪੇ ਰਾਖੇ, ਜਮਹਿ ਕੀਓ ਹਟਤਾਰ, ਹਰ ਕੇ ਚਰਨ ਹਿਰਦੈ ਉਰ ਧਾਰ, ਸਦਾ ਸਦਾ ਪ੍ਰਭ ਸਿਮਰੀਐ ਭਾਈ, ਦੁੱਖ ਕਿਲ ਬਿਖ ਕਾਟਣ ਹਾਰ, ਰਹਾਉ ਤਿਸ ਕੀ ਸਰਣੀ ਉਬਰੈ ਭਾਈ, ਜਿਨ ਰਚਿਆ ਸਭ ਕੋਏ, ਕਰਨ ਕਾਰਨ ਸਮਰੱਥ ਸੋ ਭਾਈ, ਸੱਚੈ ਸੱਚੀ ਸੋਏ, ਨਾਨਕ ਪ੍ਰਭੂ ਧਿਆਈਐ ਭਾਈ, ਮਾਨ ਤਨ ਸੀਤਲ ਹੋਏ। ਸੋਰਠ ਮਹੱਲਾ ਪੰਜਵਾ, ਸੰਤਹ ਹਰ ਹਰ ਨਾਮ ਧਿਆਈ, ਸੁਖ ਸਾਗਰ ਪ੍ਰਭ ਵਿਸਰਾਉ ਨਾਹੀ, ਮਨ ਚਿੰਦਿਆੜਾ ਫਲ ਪਾਈ, ਰਹਾਉ ਸਤਿਗੁਰ ਪੂਰੈ ਤਾਪ ਗਵਾਇਆ, ਆਪਣੀ ਕਿਰਪਾ ਧਾਰੀ।
ਮਨ ਚਿੰਦਿਆੜਾ, ਇਹਨੂੰ ਵੀ ਕਈ ਵਾਰੀ ਚਿੰਦੜਿਆ ਪਾਠ ਕਰ ਜਾਂਦੇ ਹਨ, ਸੋ ਇਹ ਧਿਆਨ ਰੱਖਣਾ, ਅੜਾੜਾ ਬਾਅਦ ਵਿੱਚ ਹੈ, ਐੜਾ ਪਹਿਲੇ ਹੈ। ਚਿੰਦਿਆੜਾ ਚਿੰਦੜਿਆ ਨਹੀਂ, ਇਹ ਖਿਆਲ ਰੱਖਣਾ ਹੈ। ਹਾਂਜੀ,
ਸਤਿਗੁਰ ਪੂਰੈ ਤਾਪ ਗਵਾਇਆ, ਆਪਣੀ ਕਿਰਪਾ ਧਾਰੀ, ਪਾਰ ਬ੍ਰਹਮ ਪ੍ਰਭ ਭਏ ਦਇਆਲਾ, ਦੁੱਖ ਮਿਟਿਆ ਸਭ ਪਰਵਾਰੀ, ਸਰਬ ਨਿਧਾਨ ਮੰਗਲ ਰਸ ਰੂਪਾ, ਹਰ ਕਾ ਨਾਮ ਆਧਾਰੋ, ਨਾਨਕ ਪਤ ਰਾਖੀ ਪਰਮੇਸ਼ਰ, ਉਧਰਿਆ ਸਭ ਸੰਸਾਰੋ। ਸੋਰਠ ਮਹੱਲਾ ਪੰਜਵਾ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾ ਨਿਰੋਆ, ਰਹਾਉ ਤਾਪ ਗਇਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ, ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਸੋਰਠ ਮਹੱਲਾ ਪੰਜਵਾ, ਜੀ ਅਜੰਤਰ ਸਭ ਤਿਸ ਕੇ ਕੀਏ, ਸੋਈ ਸੰਤ ਸਹਾਈ, ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਬਡਾਈ, ਪਾਰ ਬ੍ਰਹਮ ਪੂਰਾ ਮੇਰੇ ਨਾਲ, ਗੁਰ ਪੂਰੈ ਪੂਰੀ ਸਭ ਰਾਖੀ, ਹੋਏ ਸਰਬ ਦਇਆਲ, ਰਹਾਉ ਆਨੰਦਿਨ ਨਾਨਕ ਨਾਮ ਧਿਆਏ, ਜੀ ਪ੍ਰਾਨ ਕਾ ਦਾਤਾ, ਆਪਣੇ ਦਾਸ ਕਉ ਕੰਠ ਲਾਏ ਰਾਖੈ, ਜਿਉ ਬਾਰਿਕ ਪਿਤ ਮਾਤਾ। ਸੋਰਠ ਮਹੱਲਾ ਪੰਜਵਾ, ਘਰ ਤੀਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਿਲ ਪੰਚਹ ਨਹੀਂ ਸਹਿਸਾ ਚੁਕਾਇਆ, ਸਿਕਦਾ ਰਹ ਨਹਿ ਪਤੀਆਇਆ, ਉਮਰਾ ਵਹ ਆਗੈ ਝੇਰਾ, ਮਿਲ ਰਾਜਨ ਨਾ ਮਿਲ राजन राम निबेरा अब ढूढ़न कतहु न जाई गोविंद भेटे गुर गोसाई रहाउ आया प्रभ दरबारा ता सगली मिटी पुकारा लब्ध अपनी पाई ता कत आवै कत जाई तह साच न्याय निबेरा ऊहा सम ठाकुर सम चेरा अंतर जामी जानै बिन बोलत आप पछानै सर्व थान को राजा तह अनहद शब्द अगाजा तिस पह क्या चतुराई मिल नानक आप गवाई सोरठ महला पंजवा हिरदय नाम वसाए हो घर बैठे गुरु त्याए हो गुरपूरै सच कहया सो सुख साचा लहया।
जिवें आप जी पाठ सरवण कर रहे हो हिरदय नाम वसाए हो बहुत सुंदर चाल भी रखी है ज्ञानी जी ने ते लगा मात्रा का भी उचारण शुद्ध हो रहा है। वसाए हो त्याए हो इस तरह होड़ा नहीं बना देना औंकड़ का ख्याल रखना है। हिरदय नाम वसाए हो घर बैठे गुरु त्याए हो। हाँ जी
अपना होयो गुर मेहरबाना आनंद सुख कल्याण मंगल स्यो घर आए कर इस नाना रहाओ साची गुर वडियाई ता की कीमत कहण न जाई सिर साहा पात साहा गुर भेटत मन ओ माहा सगल पराशत लाथे मिल साध संगत कै साथे गुण निधान हर नामा जाप पूरन होए कामा गुर कीनो मुक्त द्वारा सब श्रेष्ठ करै जयकारा नानक प्रभ मेरै साथे जन्म मरण भै लाथे सोरठ महला पंजवा गुरपूरै कृपा धारी प्रभ पूरी लोच हमारी कर इस नान गृह आए आनंद मंगल सुख पाए संतह राम नाम निस्तरियै उठत बैठत हर हर त्याइयै आन दिन सुकृत करियै रहाओ संत का मार्ग धर्म की पौड़ी को वड भागी पाए कोट जन्म के किल बिखनासे हर चरणी चित लाए उस्तद करहो सदा प्रभ अपने जिन पूरी कल राखी जी जंत सब भये पवित्रा सतगुर की सच साखी बिघन बिनासन सब दुख नासन सतगुर नाम दृढ़ाया खोए पाप भये सब पावन जन नानक सुख घर आया।
सोरठ वाहिगुरू जी वाहिगुरू जी। आप संगतां ने पाठ सरवण किया है जी जंत सब भये पवित्रा ये पाठ शुद्ध है। कल ही बेनती की सी अगे कई दिन पाठ हुंदा रहा है आड़े नूं जिवें कन्ना लग जांदा सी तो सानूं असी पता नहीं सारे नहीं बोले वो सारा जो पाठ होया ना वो जरा को बेध्यानी नाल होया ऐं पाठ करना कल दा ठीक हो रहा है। कल बेनती की सी जी नूं जरा वा लमकाउणा है जरा कन्ना ना लग जावे पाठ शुद्ध हो रहा है ते कल नूं इहदे बारे होर भी सोचांगे जिवें चाल हुण बनी ना इस प्रकार चल बननी चाहीदी आ। मेरा ख्याल हुंदा वी असीं विच ना बोलीए चार तो पाँच तक तां लाइव चल रहा मेरा ख्याल फतेह वालिआं दा ते उहनां च इक खालां वी बोली ही ना पर बोलना पैंदा। कई वारी असीं नवां पाठ बना लैंदे अपने कोलों वो कई वारी सानूं पता नहीं एक दूसरे नूं की मजबूरी होई दो तीन चार दिन बोले ही नहीं जी आ नूं कन्ने लगते रहे ने ते ओ कहण दे पाठ शुद्ध भी हो गया है इन्हां ज्ञानी जी दा अभ्यास। चलो बाला विस्तार विच नहीं जांदा कल नूं इहदे बारे मैं बेनती करां सारे ज्ञानी सिंह महात्मा जी बैठे ने इस बारे कल विचार करनी मुड़ के मैनूं पैर ते ओ पैंतरा बदलना जां होरों हो जांदा। इस तों बाद आपां लास्ट बैठ के बेनती करांगा तुहानूं सारिआं नूं ही ਉਹ ਹੋ ਜੇ ਚੰਗਾ ਇੱਥੇ ਨਹੀਂ ਹੈ। ਹਾਂਜੀ ਚਲੋ
ਸੋਰਠ ਮਹੱਲਾ ਪੰਜਵਾ ਸਾਹਿਬ ਗੁਣੀ ਗਹੇਰਾ ਘਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਏ ਦਇਆਲਾ।
ਹਾਂ ਠੀਕ ਆ, ਸ਼ਾਬਾਸ਼।
ਜਪ ਆਨੰਦ ਰਹਾਉ ਗੁਰ ਚਰਣਾ, ਭਾਉ ਕਤਹ ਨਹੀਂ ਪ੍ਰਭ ਸਰਣਾ ਰਹਾਉ। ਤੇਰਿਆ ਦਾਸਾ ਹਿਰਦੈ ਮੁਰਾਰੀ, ਪ੍ਰਭ ਅਵਚਲ ਨੀਵ ਉਸਾਰੀ। ਬਾਲ ਧਨ ਤਕੀਆ ਤੇਰਾ, ਤੂੰ ਭਾਰੋ ਠਾਕੁਰ ਮੇਰਾ। ਜਿਨ ਜਿਨ ਸਾਧ ਸੰਗ ਪਾਇਆ, ਸੋ ਪ੍ਰਭ ਆਪ ਤਰਾਇਆ। ਕਰ ਕਿਰਪਾ ਨਾਮ ਰਸ ਦੀਆ, ਕੁਸਲ ਖੇਮ ਸਭ ਥੀਆ। ਹੋਏ ਪ੍ਰਭੂ ਸਹਾਈ, ਸਭ ਉੱਠ ਲਾਗੀ ਪਾਈ। ਸਾਸ ਸਾਸ ਪ੍ਰਭ ਧਿਆਈਐ, ਹਰ ਮੰਗਲ ਨਾਨਕ ਗਾਈਐ। ਸੋਰਠ ਮਹੱਲਾ ਪੰਜਵਾ, ਸੁਖ ਸਹਿਜ ਆਨੰਦਾ, ਪ੍ਰਭ ਮਿਲਿਓ ਮਨ ਪਾਵੰਦਾ। ਪੂਰੈ ਗੁਰ ਕਿਰਪਾ ਧਾਰੀ, ਤਾ ਗਤ ਭਈ ਹਮਾਰੀ। ਹਰ ਪ੍ਰੇਮ ਭਗਤ ਮਨ ਲੀਨਾ, ਹਰ ਕੀ ਪ੍ਰੇਮ ਭਗਤ ਮਨ ਲੀਨਾ, ਨਿਤ ਬਾਜੇ ਅਨਹਤ ਬੀਨਾ ਰਹਾਉ। ਹਰ ਚਰਨ ਕੀ ਓਟ ਸਤਾਣੀ, ਸਭ ਚੂਕੀ ਕਾਣ ਲੋਕਾਣੀ। ਜਗ ਜੀਵਨ ਦਾਤਾ ਪਾਇਆ, ਹਰ ਰਸਕ ਰਸਕ ਗੁਣ ਗਾਇਆ। ਪ੍ਰਭ ਕਾਟਿਆ ਜਮਕਾ ਫਾਸਾ, ਮਨ ਪੂਰਨ ਹੋਈ ਆਸਾ। ਜਹ ਪੇਖਾ ਤਹ ਸੋਈ, ਹਰ ਪ੍ਰਭ ਬਿਨ ਅਵਰ ਨ ਕੋਈ। ਕਰ ਕਿਰਪਾ ਪ੍ਰਭ ਰਾਖੇ, ਸਭ ਜਨਮ ਜਨਮ ਦੁੱਖ ਲਾਥੇ। ਨਿਰਭਉ ਨਾਮ ਧਿਆਇਆ, ਅਟਲ ਸੁਖ ਨਾਨਕ ਪਾਇਆ। ਸੋਰਠ ਮਹੱਲਾ ਪੰਜਵਾ, ਠਾਂਡ ਪਾਈ ਕਰਤਾਰੇ। ਤਾਪ ਛੋਟ ਗਿਆ ਪਰਵਾਰੇ, ਗੁਰਪੂਰੈ ਹੈ ਰਾਖੀ। ਸਰਨ ਸੱਚੇ ਕੀ ਤਾਕੀ,
ਤਾਕੀ ਇਉਂ ਭਾਰਾ ਕਰਕੇ ਕੱਸ ਕੇ ਥੋੜ੍ਹਾ ਜਿਹਾ, ਤਾਕੀ ਤੋਂ ਭਾਵ ਤੱਕੀ ਹੈ, ਸੱਚੇ ਦੀ ਸ਼ਰਨ ਤੱਕ ਲਈ ਓਟ ਆਸਰਾ ਤੱਕਿਆ ਹੈ। ਹਾਂਜੀ, ਤਾਕ ਹੀ ਵੱਖਰਾ ਨਹੀਂ ਬੋਲਣਾ।
ਪਰਮੇਸ਼ਰ ਆਪ ਹੋਆ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ। ਮਨ ਹੋਆ ਸਦਾ ਸੁਖਾਲਾ ਰਹਾਉ। ਹਰ ਹਰ ਨਾਮ ਦਿਓ ਦਾਰੂ, ਤਿਨ ਸਗਲਾ ਰੋਗ ਬਿਦਾਰੂ। ਆਪਣੀ ਕਿਰਪਾ ਧਾਰੀ, ਤਿਨ ਸਗਲੀ ਬਾਤ ਸਵਾਰੀ। ਪ੍ਰਭ ਆਪਣਾ ਬਿਰਧ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਗੁਰ ਕਾ ਸ਼ਬਦ ਭਇਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹੇਰਾ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਸੋਰਠ ਮਹੱਲਾ ਪੰਜਵਾ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲ ਵਿਖ ਨਾਸੇ। ਸੰਤਹ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ। ਉਧਾਰ ਹੋਆ ਹੈ ਜੀ ਕਾ ਰਹਾਉ। ਜੈ ਜੈਕਾਰ ਜਗ ਗਾਵੈ, ਮਨ ਚਿੰਦਿਆੜੇ ਫਲ ਪਾਵੈ। ਸਹੀ ਸਲਾਮਤ ਨਹਾਏ ਆਏ, ਆਪਣਾ ਪ੍ਰਭੂ ਧਿਆਏ। ਸੰਤ ਸਰੋਵਰ ਨਹਾਵੈ, ਸੋ ਜਨ ਪਰਮ ਗਤ ਪਾਵੈ। ਮਰੈ ਨਾ ਆਵੈ ਜਾਈ, ਹਰ ਹਰ ਨਾਮ ਹਰ ਹਰ ਨਾਮ ਧਿਆਈ। ਇਹੋ ਬ੍ਰਹਮ ਵਿਚਾਰ ਸੋ ਜਾਣੈ, ਜਿਸ ਦਇਆਲ ਹੋਏ ਭਗਵਾਨੈ। ਬਾਬਾ ਨਾਨਕ ਪ੍ਰਭ ਸਰਣਾਈ, ਸਭ ਚਿੰਤਾ ਗਣਤ ਮਿਟਾਈ। ਸੋਰਠ ਮਹੱਲਾ ਪੰਜਵਾ, ਪਾਰ ਬ੍ਰਹਮ ਨਿਬਾਹੀ ਪੂਰੀ, ਕਾਈ ਬਾਤ ਨਾ ਰਹੀਆ ਊਰੀ। ਗੁਰ ਚਰਨ ਲਾਏ ਨਿਸਤਾਰੇ, ਹਰ ਹਰ ਨਾਮ ਸਮਾਰੇ। ਆਪਣੇ ਦਾਸ ਕਾ ਸਦਾ ਰਖਵਾਲਾ, ਕਰ ਕਿਰਪਾ ਆਪਣੇ ਕਰ ਰਾਖੇ। ਮਾਤ ਪਿਤਾ ਜਿਉ ਪਾਲਾ ਰਹਾਉ, ਵਡਭਾਗੀ ਸਤਿਗੁਰ ਪਾਇਆ। ਜਿਨ ਜਮ ਕਾ ਪੰਥ ਮਿਟਾਇਆ, ਹਰ ਭਗਤ ਭਾਏ ਚਿੱਤ ਲਾਗਾ। ਜਪ ਜੀਵਹਿ ਸੇ ਵਡਭਾਗਾ, ਹਰ ਅੰਮ੍ਰਿਤ ਬਾਣੀ ਗਾਵੈ। ਸਾਧਾ ਕੀ ਧੂਰੀ ਨਾਵੈ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਾਰ ਰੱਖ ਲੀਆ ਹਰ ਦਰਸ਼ਨ ਪ੍ਰਾਨ ਅਧਾਰਾ ਇਹੋ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਹ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾ ਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਐ
ਬਹੁੜ ਨਾ ਦਿਨ ਰੈਣ ਨੰਨਾ
ਹਰ ਦਿਨ ਰੈਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ
ਰਹਾਉ ਤੋਂ ਜੋ ਅਗਲੀ ਪੰਕਤੀ ਹੈ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾ ਰੇ ਨਾਰਾ ਹਮ 'ਤੇ ਵਿਸਰਾਮ ਆਵੇਗਾ ਹਮ ਸੰਤ ਜਨਾ ਰੇ ਨਾਰਾ ਹਾਂਜੀ
ਸੋਰਠ ਮਹੱਲਾ ਪੰਜਵਾ ਗੁਰਪੂਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਖੇਮ ਕੁਸਲ ਭਇਆ ਇਸਨਾਨਾ ਪਾਰ ਬ੍ਰਹਮ ਬਿਟਹੁ ਕੁਰਬਾਨਾ ਗੁਰ ਕੇ ਚਰਨ ਕਵਲ ਰਿਧ ਧਾਰੇ ਬਿਘਨ ਨਾ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਂਛਤ ਫਲ ਪਾਏ ਗੁਰਪੂਰਾ ਹਿਰਦੈ ਧਿਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ
ਸ਼ਬਦ ਵਿੱਚ ਪੰਗਤੀ ਆਈ ਹੈ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਨਾਤੇ ਪਾਠ ਕਰਨਾ ਹੈ ਨਾਤੇ ਪੋਲਾ ਨਹੀਂ ਬੋਲਣਾ ਅਤੇ ਇਸ ਸ਼ਬਦ ਵਿੱਚ ਇਹ ਪੰਗਤੀ ਇਸੇ ਰੂਪ ਵਿੱਚ ਹੈ ਸਭ ਲਾਥੇ ਪਾਪ ਕਮਾਤੇ ਸਭ ਉਤਰੇ ਪਾਪ ਕਮਾਤੇ ਉਹ ਸ਼ਬਦ ਅੱਗੇ ਆਵੇਗਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਉਹ ਅੱਗੇ ਜਾ ਕੇ ਆਵੇਗਾ ਇੱਥੇ ਇਹ ਪੰਗਤੀ ਇਸੇ ਰੂਪ ਵਿੱਚ ਹੈ ਮਤਾ ਕੋਈ ਸਮਝ ਲਵੇ ਕਿ ਸਾਨੂੰ ਤਾਂ ਇਉਂ ਯਾਦ ਹੈ ਅਤੇ ਇੱਥੇ ਕੁਝ ਹੋਰ ਤਰ੍ਹਾਂ ਆ ਗਿਆ ਨਹੀਂ ਸਭ ਲਾਥੇ ਪਾਪ ਕਮਾਤੇ ਇੱਥੇ ਇਸੇ ਰੂਪ ਵਿੱਚ ਹੈ ਜੀ
ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਨ ਜੱਗ ਗੁਰੂ ਕੀ ਬਾਣੀ ਦਾ ਚੱਲ ਰਿਹਾ ਹੈ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਇੱਕ ਵੀ ਸਹਿਜ ਪਾਠ ਹੋਵੇ ਉਹ ਸੱਚਖੰਡ ਹੁੰਦਾ ਹੈ ਇੱਥੇ ਸੈਂਕੜੇ ਹੀ ਗੁਰਸਿੱਖ ਬਾਣੀ ਦਾ ਪਾਠ ਕਰ ਰਹੇ ਨੇ ਮਹਾਰਾਜ ਦੀ ਬਾਣੀ ਦਾ ਇਤਨਾ ਫਲ ਗੁਰਬਾਣੀ ਦੇ ਅੰਦਰ ਹੀ ਲਿਖਿਆ ਹੈ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਸੋ ਇਸ ਮਹਾਨ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਲਈ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਮਹਾਂਪੁਰਸ਼ ਦਰਸ਼ਨ ਦੇ ਰਹੇ ਹਨ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ ਵੱਲੋਂ ਸਤਿਕਾਰਯੋਗ ਜਥੇਦਾਰ ਸਵਰਨਜੀਤ ਸਿੰਘ ਜੀ ਗੁਰੂ ਦਰਬਾਰ 'ਚ ਆਏ ਹਨ ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ ਕਿਉਂਕਿ ਦੁਸ਼ਹਿਰੇ ਦਾ ਮਹਾਨ ਸਮਾਗਮ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਸਮੁੱਚੇ ਪੰਥ ਵੱਲੋਂ ਮਨਾਇਆ ਜਾਂਦਾ ਹੈ ਜਿੱਥੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦਲ ਪੰਥ ਪਹੁੰਚਦੇ ਹਨ ਔਰ ਜਾਂਦੇ ਹੋਏ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹਨ ਸੋ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਸਵਰਨਜੀਤ ਸਿੰਘ ਜੀ ਆਏ ਹਨ। ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ ਸੋ ਉਹਨਾਂ ਦਾ ਸਨਮਾਨ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਕਰਨਗੇ। ਆਓ ਆਪਾਂ ਬਾਣੀ ਨਾਲ ਜੁੜੀਏ ਜੀ।
ਰਾਗ ਸੋਰਠ ਮਹੱਲਾ ਪੰਜਵਾ, ਦਹ ਦਿਸ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ, ਸੇਜ ਇਕੇਲੀ ਨੀਂਦ ਨਹੋ ਨੈਨ ਹੈ, ਪਿਰ ਪਰਦੇਸ ਸਿਧਾਇਓ, ਹੁਣ ਨਹੀਂ ਸੰਦੇਸ਼ ਰੋਮਾਇਓ, ਏਕ ਕੋਸਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਆਇਓ ਰਹਾਓ।
ਖਾਲਸਾ ਜੀ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜਦੋਂ ਲਾਹੌਰ ਭੇਜਿਆ ਸੀ, ਸੰਹਾਰੀ ਮੱਲ ਜੀ ਦੇ ਸਪੁੱਤਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਵਾਸਤੇ, ਤਾਂ ਨਾਲ ਬਚਨ ਕੀਤੇ ਸਨ ਕਿ ਜਿੰਨਾ ਚਿਰ ਬੁਲਾਈਏ ਨਾ ਉਨਾ ਚਿਰ ਵਾਪਸ ਨਹੀਂ ਆਉਣਾ, ਉੱਥੇ ਰਹਿ ਕੇ ਗੁਰਮਤਿ ਦਾ ਪ੍ਰਚਾਰ ਕਰਨਾ। ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਵਿਖੇ ਗਏ। ਆਪਣੇ ਤਾਇਆ ਸੰਹਾਰੀ ਮੱਲ ਜੀ ਦੇ ਗ੍ਰਹਿ ਵਿਖੇ ਰਹਿੰਦਿਆਂ ਹੋਇਆਂ ਉਹ ਸਾਰੇ ਕਾਰਜ ਸੰਪੂਰਨ ਕੀਤੇ ਅਤੇ ਉਸ ਤੋਂ ਉਪਰੰਤ ਆਪ ਜੀ ਨੇ ਲਾਹੌਰ ਦੀ ਧਰਮਸ਼ਾਲਾ ਵਿੱਚ ਆਪਣਾ ਡੇਰਾ ਰੱਖਿਆ ਸੀ। ਉਦੋਂ ਧਰਮਸ਼ਾਲਾ ਕਿਹਾ ਜਾਂਦਾ ਸੀ। ਇੱਥੇ ਆਪ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਅੰਤਰ ਆਤਮੇ ਤੋਂ ਭਾਵੇਂ ਗੁਰੂ ਕੇ ਨਾਲ ਇੱਕ ਮਿੱਕ ਹਨ, ਰੋਜ਼ ਹਰ ਵਕਤ ਦਰਸ਼ਨ ਦੀਦਾਰੀ ਕਰਦੇ ਨੇ, ਪਰ ਪਿਆਰੇ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨਾਂ ਦੀ ਲਾਲਸਾ ਮਨ ਨੂੰ ਖਿੱਚ ਪਾਉਂਦੀ ਹੈ ਅਤੇ ਹਰ ਵਕਤ ਮਨ ਅੰਦਰ ਇਹ ਖਿਆਲ ਰਹਿੰਦਾ ਉਹ ਕਿਹੜਾ ਸੁਭਾਗਾ ਸਮਾਂ ਆਵੇ ਕਿ ਗੁਰੂ ਨਗਰੀ ਤੋਂ ਪਿਤਾ ਸਤਿਗੁਰੂ ਜੀ ਦਾ ਸੰਦੇਸ਼ਾ ਲੈ ਕੇ ਕੋਈ ਗੁਰਮੁਖ ਪਿਆਰਾ ਆਉਂਦਾ ਹੋਵੇ ਅਤੇ ਮੈਂ ਇੱਥੋਂ ਜਾ ਕੇ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਦੀਦਾਰ ਕਰਾਂ। ਕਈ ਵੇਰ ਧਰਮਸ਼ਾਲਾ ਦੇ ਉੱਪਰ ਛੱਤ ਉੱਪਰ ਚੜ੍ਹ ਕੇ ਅੰਮ੍ਰਿਤਸਰ ਵੱਲੋਂ ਆਉਂਦੇ ਰਸਤੇ ਵੱਲ ਤੱਕਦੇ ਰਹਿੰਦੇ ਸਨ ਕੋਈ ਗੁਰੂ ਪਿਆਰਾ ਗੁਰੂ ਕਾ ਸੰਦੇਸ਼ਾ ਲੈ ਕੇ ਆਉਂਦਾ ਹੋਵੇ, ਪਰ ਜਦੋਂ ਉਹ ਸੰਦੇਸ਼ਾ ਨਹੀਂ ਆਉਂਦਾ, ਨਹੀਂ ਕੋਈ ਆਇਆ ਗੁਰਸਿੱਖ ਪਿਆਰਾ ਨਜ਼ਰ ਆਉਂਦਾ, ਮਨ ਅੰਦਰ ਬਿਹਬਲਤਾ ਵੱਧ ਜਾਂਦੀ ਹੈ, ਹੋਰ ਜ਼ਿਆਦਾ ਵਿਛੋੜੇ ਦਾ ਦਰਦ ਅਨੁਭਵ ਹੁੰਦਾ, ਮਨ ਵੈਰਾਗ ਅੰਦਰ ਆਉਂਦਾ ਹੈ। ਆਪ ਜੀ ਇਸ ਸ਼ਬਦ ਅੰਦਰ ਇਹ ਪੰਕਤੀਆਂ ਸਰਵਣ ਕਰ ਰਹੇ ਹੋ ਕਿ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਤਿਗੁਰਾਂ ਦੇ ਦਰਸ਼ਨਾਂ ਲਈ ਐਸੀ ਤੜਪ ਹੈ ਕਿ ਮੰਦਰ ਚੜ੍ਹ ਕੇ ਪੰਥ ਨਿਹਾਰਾਓ, ਨੈਣ ਨੀਰ ਭਰ ਆਇਓ। ਉਹ ਜਿਹੜੀ ਬਿਹਬਲਤਾ ਦੀ ਅਵਸਥਾ ਸੀ ਉਸ ਵਕਤ ਦੀ, ਜਦੋਂ ਆਪ ਜੀ ਵਾਪਸ ਆਏ ਸਨ ਅੰਮ੍ਰਿਤਸਰ ਵਿਖੇ, ਸਤਿਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਸੀ। ਸਹਿਜ ਸੁਭਾਅ ਹੀ ਪ੍ਰੇਮ ਪੂਰਵਕ ਗੁਰਸਿੱਖ ਪਿਆਰੇ ਪੁੱਛਦੇ ਸੀ ਕਿ ਲਾਹੌਰ ਵਿਖੇ ਆਪ ਜੀ ਦੇ ਦਿਨ ਕਿਵੇਂ ਬਤੀਤ ਹੋਏ, ਕਿਵੇਂ ਆਪ ਜੀ ਨੇ ਉਹ ਸਮਾਂ ਬਿਤਾਇਆ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਉਸ ਬਿਹਬਲਤਾ ਵਾਲੀ ਅਵਸਥਾ ਦਾ ਵਰਣਨ ਇਸ ਪਾਵਨ ਸ਼ਬਦ ਅੰਦਰ ਕੀਤਾ ਹੈ। ਗੁਰੂ ਮਿਲਾਪ ਦੀ, ਗੁਰੂ ਪ੍ਰਾਪਤੀ ਦੀ, ਗੁਰੂ ਕੇ ਪ੍ਰਤੱਖ ਦਰਸ਼ਨਾਂ ਦੀ ਤੜਪ ਅਤੇ ਅੰਤਰੀਵ ਭਾਵ ਵਿੱਚ ਜੀਵ ਆਤਮਾ ਦੀ ਵਾਹਿਗੁਰੂ ਦੇ ਨਾਲ ਮਿਲਾਪ ਦੀ ਜਿਹੜੀ ਤੜਪ ਹੈ ਉਹ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਅੰਦਰ ਦਰਸਾਈ ਹੈ। ਰਹਾਓ ਵਾਲੀ ਪੰਕਤੀ ਦਾ ਆਪ ਜੀ ਨੇ ਪਾਠ ਸਰਵਣ ਕੀਤਾ, ਹੁਣ ਨਹੀਂ ਸੰਦੇਸ਼ ਰੋਮਾਇਓ। ਆਮ ਤੌਰ 'ਤੇ ਜੋ ਭਾਗ ਛਪਦੇ ਨੇ ਜਾਂ ਗੁਰੂ ਕੇ ਸਰੂਪ ਛਪਦੇ ਨੇ ਉਹਨਾਂ ਵਿੱਚ ਪਦਛੇਦ ਕਰਨ ਵਾਲਿਆਂ ਨੇ ਇਉਂ ਪਦਛੇਦ ਕੀਤਾ ਹੈ ਕਿ ਹੁਣ ਨਹੀਂ ਸੰਦੇਸਰੋ ਮਾਇਓ, ਇਉਂ ਪਦਛੇਦ ਕੀਤਾ ਹੈ। ਪਰ ਜੋ ਪ੍ਰਾਤਨ ਸੰਪਰਦਾਇ ਪਾਠ ਹੈ, ਪ੍ਰਾਤਨ ਚੱਲੀ ਆ ਰਹੀ ਵਿੱਦਿਆ ਮੁਤਾਬਕ ਨਹੀਂ ਸੰਦੇਸ਼ ਰੋਮਾਇਓ, ਸੰਦੇਸ਼ ਤੋਂ ਭਾਵ ਹੈ ਸੰਦੇਸ਼ਾ ਸੁਨੇਹਾ, ਰੋਮਾਇਓ ਤੋਂ ਭਾਵ ਹੈ ਅੱਪੜਨਾ ਪਹੁੰਚਣਾ। ਅਜੇ ਤੱਕ ਹੁਣ ਕੋਈ ਸੰਦੇਸ਼ਾ ਨਹੀਂ ਪਹੁੰਚਾ ਗੁਰੂ ਪਿਤਾ ਵੱਲੋਂ, ਇਉਂ ਇਹ ਪਾਠ ਸੰਦੇਸ਼ ਰੋਮਾਇਓ ਇਸ ਰੂਪ ਵਿੱਚ ਕਰਨਾ ਹੈ ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ। ਹਾਂਜੀ, ਔਰ ਇਹਦਾ ਜੋ ਅੰਤਰੀਵ ਭਾਵ ਹੈ ਉਹ ਸਾਡੇ ਸਰੀਰ ਅੰਦਰ ਜਿਹੜੇ ਪੰਜ ਕੋਸ਼ ਹਨ ਉਹਨਾਂ ਤੋਂ ਵੀ ਭਾਵ ਹੈ, ਸੋ ਉਸ ਬਾਰੇ ਸੋ ਸੰਖੇਪ ਜਿਹਾ ਵਰਣਨ ਸਾਡੇ ਪਰਮ ਸਤਿਕਾਰਯੋਗ ਨਿਰਮਲ ਸੰਪਰਦਾ ਦੇ ਭੂਸ਼ਣ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਆਪ ਜੀ ਨਾਲ ਸਾਂਝਾ ਕਰ ਰਹੇ ਨੇ ਉਹ ਅੰਤਰੀਵ ਭਾਵ ਹੈ ਜਿਹੜਾ। ਬਾਹਰੀ ਭਾਵ ਤਾਂ ਇਹ ਹੈ ਕਿ ਮੰਦਰ ਚੜ੍ਹ ਕੇ ਪੰਥ ਨਿਹਾਰੋ। ਇਹ ਜਿਹੜਾ ਧਰਮਸ਼ਾਲਾ ਦਾ ਮੰਦਰ ਹੈ, ਇਸ ਦੀ ਛੱਤ ਤੇ ਚੜ੍ਹ ਕੇ ਅੰਮ੍ਰਿਤਸਰ ਦਾ ਰਸਤਾ ਤੱਕਦੇ ਹਾਂ, ਪਰ ਜਦੋਂ ਕੋਈ ਸੰਦੇਸ਼ਾ ਆਉਂਦਾ ਨਹੀਂ ਤੱਕਿਆ ਜਾਂਦਾ, ਨਹੀਂ ਸੰਦੇਸ਼ਾ ਮਿਲਦਾ, ਤਾਂ ਨੈਣ ਨੀਰ ਭਰ ਆਇਓ। ਵੈਰਾਗ ਦਾ ਜਲ ਨੇਤਰਾਂ ਵਿੱਚ ਭਰ ਆਉਂਦਾ ਹੈ। ਅੰਤਰੀਵ ਭਾਵ ਵਿੱਚ ਇਹ ਸਰੀਰ ਰੂਪੀ ਮੰਦਰ ਵਿੱਚ ਆਤਮਿਕ ਰੂਪ ਵਿੱਚ ਚੜ੍ਹ ਕੇ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਤੱਕਦੇ ਹਾਂ, ਪਰ ਜਦੋਂ ਅਜੇ ਮਿਲਾਪ ਨਹੀਂ ਹੋ ਰਿਹਾ ਤਾਂ ਇਹ ਵੈਰਾਗ ਮਨ ਅੰਦਰ ਉਛਾਲੇ ਪਿਆ ਮਾਰਦਾ ਹੈ। ਉਹ ਜਿਹੜਾ ਪੰਜ ਕੋਸ਼ਾਂ ਦਾ ਇੱਥੇ ਭਾਵ ਹੈ, ਪੰਜ ਕੋਸ਼ਾਂ ਦਾ ਇਹ ਸਰੀਰ, ਇਹ ਮੰਦਰ, ਉਹਦੇ ਬਾਰੇ ਇਹ ਜਿਹੜੀ ਗੰਭੀਰ ਭਾਵ ਅਧਿਆਤਮਿਕ ਵਿਚਾਰ ਹੈ, ਉਹ ਸੰਤ ਬਾਬਾ ਦਰਸ਼ਨ ਸਿੰਘ ਜੀ ਆਪ ਜੀ ਨਾਲ ਸਾਂਝੀ ਕਰ ਰਹੇ ਨੇ। ਪ੍ਰੇਮ ਸਹਿਤ ਸਰਵਣ ਕਰਿਓ ਜੀ।
ਵਾਹਿਗੁਰੂ ਜੀ, ਗੁਰੂ ਰੂਪ ਖਾਲਸਾ ਜੀ, ਜੋ ਮਹਾਂਪੁਰਸ਼ਾਂ ਨੇ ਗਿਆਨੀ ਜੀ ਆਪ ਜੀ ਨੂੰ ਬਹੁਤ ਵਿਸਤਾਰ ਨਾਲ ਦੱਸ ਰਹੇ ਸੀ, ਇਹ ਪਾਵਨ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਵਿਛੋੜੇ ਦੀ ਅਵਸਥਾ ਵਿੱਚ, ਵੈਰਾਗਮਈ ਅਵਸਥਾ ਵਿੱਚ ਉਚਾਰਨ ਕੀਤਾ ਹੈ ਕਿ ਪ੍ਰਭੂ ਪਿਤਾ ਪਰਮਾਤਮਾ ਦੇ ਨਾਲ ਜਦੋਂ ਜੀਵ ਆਤਮਾ ਦਾ ਵਿਛੋੜਾ ਹੁੰਦਾ ਹੈ, ਉਸ ਦੀ ਅਵਸਥਾ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ, ਔਰ ਵਿਛੋੜਾ ਹੁੰਦਾ ਕਦੋਂ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਜਦੋਂ ਮਾਇਆ ਦੇ ਵਿੱਚ ਫਸ ਜਾਂਦਾ ਹੈ, ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਇਹ ਹੀ ਵਿਛੋੜੇ ਦਾ ਕਾਰਨ ਹੈ ਮਾਇਆ। ਮਾਇਆ ਤੋਂ ਹੀ ਜੋ ਇਸ ਦੇ ਵਿੱਚ ਜ਼ਿਕਰ ਆਇਆ, ਏਕ ਕੋਸਰੋ ਸਿੱਧ ਕਰਤ ਲਾਲ, ਕੋਸਰੋ ਦਾ ਅਰਥ ਹੈ ਕੋਸ਼, ਭਾਵ ਪੰਜ ਕੋਸ਼ ਹਨ ਜਿਨ੍ਹਾਂ ਦੇ ਕਾਰਨ ਸਾਨੂੰ ਆਤਮਾ ਦਾ ਸਾਕਸ਼ਾਤਕਾਰ ਨਹੀਂ ਹੁੰਦਾ। ਕੋਸ਼ ਨਾਮ ਜੈਸੇ ਜਿਸ ਤਰ੍ਹਾਂ ਮਿਆਨ ਹੁੰਦਾ ਹੈ ਕਿਰਪਾਨ ਦਾ ਢੱਕਣ ਵਾਲਾ, ਜਾਂ ਜਿਸ ਦੇ ਵਿੱਚ ਅਸੀਂ ਕੋਈ ਚੀਜ਼ ਰੱਖਦੇ ਹਾਂ, ਕੋਸ਼ ਖਜ਼ਾਨਾ ਜਿਹਨੂੰ ਕਹਿੰਦੇ ਹਨ, ਜਿਸ ਦੇ ਅੰਦਰ ਕੋਈ ਚੀਜ਼ ਲੁਕਾ ਕਰਕੇ ਰੱਖੀ ਜਾਂਦੀ ਹੈ, ਉਸ ਨੂੰ ਕੋਸ਼ ਕਹਿੰਦੇ ਹਨ, ਪਰਦਾ ਵੀ ਉਸ ਨੂੰ ਕਹਿੰਦੇ ਹਨ। ਤੋ ਇਸੇ ਤਰ੍ਹਾਂ ਜੋ ਸਾਡਾ ਆਤਮ ਸਰੂਪ ਹੈ, ਇਹ ਵੀ ਪੰਜਾਂ ਕੋਸ਼ਾਂ ਦੇ ਅੰਦਰ ਹੈ। ਇਹਨਾਂ ਕੋਸ਼ਾਂ ਬਾਰੇ ਗ੍ਰੰਥਾਂ ਵਿੱਚ ਬਹੁਤ ਜ਼ਿਆਦਾ ਵਿਸਤਾਰ ਨਾਲ ਜ਼ਿਕਰ ਹੈ।
ਇਹ ਉਸ ਤੋਂ ਵੀ ਘੱਟ ਗਈ ਬਾਤ ਜੀ।
ਸੋ ਇਸ ਕਰਕੇ
ਹੁਣ ਠੀਕ ਆ,
ਇਹ ਜੋ ਪੰਜ ਕੋਸ਼ ਹਨ, ਇੱਥੇ ਸਤਿਗੁਰੂ ਜੀ ਬਹੁਤ ਸੰਖੇਪ ਦੇ ਵਿੱਚ ਗਹਿਰਾ ਸਿਧਾਂਤ ਵਰਣਨ ਕਰਦੇ ਹਨ ਕਿ ਏਕ ਕੋਸਰੋ ਸਿੱਧ ਕਰਤ ਲਾਲ, ਭਾਵ ਸਤਿਗੁਰੂ ਜੀ ਕਹਿੰਦੇ ਹਨ ਕਿ ਹੁਣ ਸਤਿਗੁਰੂ ਜੀ ਤੋਂ ਦੂਰ ਹੋਇਆ, ਸਤਿਗੁਰੂ ਜੀ ਦੇ ਪਵਿੱਤਰ ਬਚਨ ਸਰਵਣ ਕਰਨ ਨੂੰ ਨਹੀਂ ਮਿਲ ਰਹੇ। ਜੋ ਗੂੜ ਬਚਨ ਹਨ, ਜੋ ਵੇਦਾਂਤ ਵਾਕ ਹਨ, ਉਹ ਮੇਰਾ ਸਤਿਗੁਰੂ ਜੀ ਦੇ ਨਾਲ ਵਿਛੋੜਾ ਹੋਣ ਕਰਕੇ ਸਰਵਣ ਕਰਨ ਨੂੰ ਨਹੀਂ ਮਿਲ ਰਹੇ, ਕਿਉਂਕਿ ਇਹ ਜੋ ਸਾਡੇ ਆਤਮਾ ਦਾ ਪਰਦਾ ਹੈ, ਇਹ ਗੁਰੂ ਬਚਨਾਂ ਨਾਲ ਹੀ ਦੂਰ ਹੋ ਸਕਦਾ ਹੈ। ਇਹ ਕੋਸ਼ਾਂ ਦਾ ਜੋ ਪਰਦਾ ਹੈ, ਇਹਨਾਂ ਕੋਸ਼ਾਂ ਤੋਂ ਲੰਘ ਕਰਕੇ ਅਸੀਂ ਆਤਮ ਸਾਕਸ਼ਾਤਕਾਰ ਕਿਵੇਂ ਕਰਨਾ ਹੈ। ਤੋ ਇੱਥੇ ਮਹਾਰਾਜ ਜੀ ਏਕ ਕੋਸਰੋ ਸਿੱਧ ਕਰਤ ਲਾਲ, ਸਤਿਗੁਰੂ ਜੀ ਕਹਿੰਦੇ ਹਨ ਕਿ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਦੋਂ ਮੈਂ ਆਤਮ ਚਿੰਤਨ ਕਰਦਾ ਹਾਂ, ਅਤੇ ਏਕ ਕੋਸਰੋ ਸਿੱਧ ਕਰਤ, ਇਹ ਜੋ ਪੰਜ ਕੋਸ਼ ਹਨ, ਇਹ ਕਿਹੜੇ ਕੋਸ਼ ਹਨ ਜਿਨ੍ਹਾਂ ਨੂੰ ਲੰਘ ਕਰਕੇ ਆਪਾਂ ਆਤਮਾ ਦਾ ਦਰਸ਼ਨ ਕਰਨਾ ਹੈ, ਕਿਉਂਕਿ ਇਹਨਾਂ ਨੇ ਜਿਵੇਂ ਕਿਰਪਾਨ ਨੂੰ ਢੱਕਿਆ ਹੁੰਦਾ ਹੈ ਮਿਆਨ ਨੇ, ਇਸੇ ਤਰ੍ਹਾਂ ਹੀ ਇਹਨਾਂ ਨੇ ਆਤਮਾ ਨੂੰ ਢੱਕਿਆ ਹੋਇਆ ਹੈ। ਇਹਨਾਂ ਪੰਜਾਂ ਨੂੰ ਤੋੜ ਕਰਕੇ ਆਪਾਂ ਆਤਮਾ ਦਾ ਦਰਸ਼ਨ ਕਰ ਸਕਦੇ ਹਾਂ। ਇਹ ਪੰਜ ਕੋਸ਼ ਕਿਹੜੇ ਹਨ? ਸੰਖੇਪ ਦੇ ਨਾਲ ਦਾਸ ਬੇਨਤੀ ਕਰ ਰਿਹਾ ਹੈ, ਪੰਜ ਕੋਸ਼ ਹਨ। ਪਹਿਲਾ ਕੋਸ਼ ਹੈ ਅਨਮੈ ਕੋਸ਼, ਔਰ ਦੂਸਰਾ ਕੋਸ਼ ਹੈ ਪ੍ਰਾਣਮੈ ਕੋਸ਼, ਔਰ ਤੀਸਰਾ ਹੈ ਮਨੋਮੈ ਕੋਸ਼, ਔਰ ਚੌਥਾ ਹੈ ਵਿਗਿਆਨਮੈ ਕੋਸ਼, ਔਰ ਪੰਜਵਾਂ ਹੈ ਆਨੰਦਮੈ ਕੋਸ਼। ਮੈ ਦਾ ਅਰਥ ਹੁੰਦਾ ਹੈ ਸਰੂਪ। ਕਈ ਵਾਰ ਗਿਆਨੀ ਜੀ ਆਪ ਜੀ ਨੂੰ ਵਾਰ ਵਾਰ ਜਿਸ ਤਰ੍ਹਾਂ ਕਰੁਣਾ ਮੈ ਪਾਠ ਆਉਂਦਾ, ਮੈ ਦਾ ਅਰਥ ਹੁੰਦਾ ਹੈ ਸਰੂਪ, ਭਾਵ ਪਹਿਲਾ ਜੋ ਅਨਰੂਪ ਕੋਸ਼ ਹੈ। ਅਨਰੂਪ ਕੋਸ਼ ਕਿਹੜਾ ਹੈ? ਹਾਂ, ਦਾਸ ਫਿਰ ਬੇਨਤੀ ਕਰ ਰਿਹਾ, ਸੰਗਤ ਲਿਖਣਾ ਵੀ ਚਾਹੁੰਦੀ ਹੈ, ਆਪ ਆਪਣੀ ਕਾਪੀ 'ਤੇ ਨੋਟ ਕਰ ਸਕਦੇ ਹੋ। ਜੋ ਪੰਜ ਕੋਸ਼ਾਂ ਦੇ ਨਾਮ ਹਨ, ਪਹਿਲਾ ਹੈ ਅੰਨਮੈ ਕੋਸ਼, ਔਰ ਦੂਸਰਾ ਹੈ ਪ੍ਰਾਣਮੈ ਕੋਸ਼, ਤੀਸਰਾ ਹੈ ਮਨੋਮੈ ਕੋਸ਼, ਔਰ ਚੌਥਾ ਹੈ ਵਿਗਿਆਨਮੈ ਕੋਸ਼, ਔਰ ਪੰਜਵਾਂ ਹੈ ਆਨੰਦਮੈ ਕੋਸ਼। ਤੋ ਇਹਨਾਂ ਕੋਸ਼ਾਂ ਦੀ ਵਿਆਖਿਆ ਤਾਂ ਬਹੁਤ ਵਿਸਤਾਰ ਨਾਲ ਹੈ, ਆਪਣੇ ਕੋਲ ਇੰਨਾ ਸਮੇਂ ਨਹੀਂ ਹੈ। ਸੰਖੇਪ ਦੇ ਨਾਲ, ਜੋ ਅੰਨਮੈ, ਜੋ ਅੰਨ ਰੂਪ ਕੋਸ਼ ਹੈ, ਉਹ ਕਿਸਦਾ ਨਾਮ ਹੈ? ਭਾਵ ਜੋ ਅੰਨ ਦੇ ਨਾਲ ਬਣਿਆ ਹੈ, ਜਿਸ ਦੀ ਉਤਪੱਤੀ ਅੰਨ ਦੇ ਨਾਲ ਹੋਈ, ਭਾਵ ਮਾਤਾ ਪਿਤਾ ਨੇ ਜੋ ਅੰਨ ਪਾਨ ਕੀਤਾ, ਉਸ ਤੋਂ ਸੰਯੁਕਤ ਹੋ ਕਰਕੇ ਜੋ ਕੋਸ਼ ਬਣਿਆ, ਉਸ ਨੂੰ ਅੰਨਮੈ ਕੋਸ਼ ਕਹਿੰਦੇ ਹਨ। ਇਸ ਦਾ ਮਤਲਬ ਹੈ, ਜੋ ਸਾਡਾ ਬਾਹਰ ਵਾਲਾ ਜੋ ਸਥੂਲ ਸਰੀਰ ਹੈ, ਇਸੇ ਦਾ ਹੀ ਨਾਮ ਅੰਨ ਸਰੂਪ ਕੋਸ਼ ਹੈ। ਕਿਉਂਕਿ ਇਹ ਜੋ ਸਾਡਾ ਸਰੀਰ ਹੈ, ਇਹ ਪੰਜਾਂ ਤੱਤਾਂ ਤੋਂ ਬਣਿਆ ਹੈ, ਭਾਵ ਇਹ ਮਾਤਾ ਪਿਤਾ ਦੇ ਖਾਧੇ ਹੋਏ ਅੰਨ ਦਾ ਹੀ ਰਸ ਦਾ ਹੀ ਇਹ ਬਣਿਆ ਹੋਇਆ ਹੈ। ਤੋ ਜੋ ਅੰਨ ਦੇ ਦੁਆਰਾ ਬਣਿਆ ਹੈ, ਔਰ ਅੰਨ ਦੇ ਨਾਲ ਹੀ ਇਹ ਚੱਲਦਾ ਹੈ, ਔਰ ਅੰਤ ਨੂੰ ਜਦੋਂ ਇਸ ਦੀ ਸਮਾਪਤੀ ਹੁੰਦੀ ਹੈ, ਵਿਨਾਸ਼ ਹੁੰਦਾ ਹੈ, ਫਿਰ ਅੰਨ ਵਿੱਚ ਹੀ ਮਿਲ ਜਾਂਦਾ ਹੈ। ਇਸ ਕਰਕੇ ਅੰਨਮੈ ਕੋਸ਼ ਇਸ ਸਰੀਰ ਦਾ ਨਾਮ ਹੈ। ਪਹਿਲਾਂ ਸਾਨੂੰ ਇਸ ਦੇਹ ਅਧਿਆਸ ਨੂੰ ਤੋੜ ਕੇ ਫਿਰ ਅੱਗੇ ਪ੍ਰਾਣਮੈ ਕੋਸ਼ ਵਿੱਚ ਜਾਣਾ ਪਏਗਾ। ਤੋ ਪਹਿਲਾਂ ਸਤਿਗੁਰੂ ਜੀ ਇੱਥੇ ਕਹਿੰਦੇ ਹਨ ਕਿ ਸਤਿਗੁਰੂ ਜੀ ਕਿਰਪਾ ਕਰਦੇ ਹਨ, ਜਦੋਂ ਆਤਮ ਚਿੰਤਨ ਕਰਦਾ ਹੈ ਜੀਵ, ਏਕ ਕੋਸਰੋ ਸਿੱਧ ਕਰਤ ਲਾਲ, ਬਹੁਤ ਜ਼ਿਆਦਾ ਕਦੀ ਕਿਰਪਾ ਹੋ ਜਾਏ ਚਿੰਤਨ ਕਰਕੇ, ਅਤੇ ਏਕ ਜੋ ਅੰਨਮੈ ਕੋਸ਼ ਹੈ ਸਿੱਧ ਕਰਤ ਲਾਲ, ਜਦੋਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕੋਈ ਮਹਾਂਪੁਰਖ ਇਸ ਅੰਨਮੈ ਕੋਸ਼ ਦਾ ਖੰਡਨ ਕਰਕੇ ਪ੍ਰਾਣਮੈ ਕੋਸ਼ ਵਿੱਚ ਪ੍ਰਵੇਸ਼ ਕਰਦੇ ਹਨ, ਸਤਿਗੁਰੂ ਜੀ ਨਿਮਰਤਾ ਦੱਸਦੇ ਹਨ, ਉਹ ਤਾਂ ਸਾਕਸ਼ਾਤ ਪਰਮਾਤਮਾ ਹੀ ਹਨ, ਪਰ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਹਨ ਕਿ ਹੇ ਪ੍ਰਭੂ, ਹੇ ਸਤਿਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਕਿਰਪਾ ਕਰਦੇ ਹੋ ਤਾਂ ਮੈਂ ਇਸ ਅੰਨਮੈ ਕੋਸ਼ ਦਾ ਜਦੋਂ ਖੰਡਨ ਕਰਕੇ ਅੱਗੇ ਲੰਘਦਾ ਹਾਂ, ਅਤੇ ਅੱਗੇ ਚਾਰ ਕੋਸ਼ ਹੋਰ ਬੈਠੇ ਹਨ, ਬਹੁਤ ਆਪ ਜੀ ਦੀ ਕਿਰਪਾ ਦੇ ਨਾਲ ਇਸ ਸਰੀਰ ਦਾ ਮੈਂ ਖੰਡਨ ਕਰਕੇ ਜਦੋਂ ਅੱਗੇ ਜਾਂਦਾ ਹਾਂ, ਅੱਗੇ ਚਾਰ ਪਰਦੇ ਹੋਰ ਹਨ, ਉਹਨਾਂ ਨੂੰ ਮੈਂ ਕਿਵੇਂ ਲੰਘਾਂ, ਕਿਉਂਕਿ ਮੈਂ ਆਪ ਜੀ ਤੋਂ ਬਹੁਤ ਦੂਰ ਬੈਠਾ ਹਾਂ। ਅਤੇ ਇਸ ਕਰਕੇ ਕਿਰਪਾ ਕਰੋ ਆਪ ਕਿ ਮੈਂ ਇਹਨਾਂ ਕੋਸ਼ਾਂ ਤੋਂ ਇਸ ਅੰਨਮੈ ਕੋਸ਼ ਦਾ ਖੰਡਨ ਕਰਕੇ ਅਤੇ ਅੱਗੇ ਵਾਲੇ ਜਿਹੜੇ ਚਾਰ ਕੋਸ਼ ਹਨ ਉਹਨਾਂ ਨੂੰ ਲੰਘ ਕਰਕੇ ਆਤਮਾ ਦਾ ਦਰਸ਼ਨ ਕਰ ਸਕਾਂ। ਇਹ ਹੈ ਅੰਨਮੈ ਕੋਸ਼, ਇਸ ਤੋਂ ਅੱਗੇ ਇਹ ਪ੍ਰਾਣਮੈ ਕੋਸ਼। ਪ੍ਰਾਣ ਰੂਪ ਕੋਸ਼ ਕਿਹੜਾ ਹੈ? ਜੋ ਸਾਡੇ ਕਰਮ ਇੰਦਰੇ ਹਨ, ਜੋ ਪੰਜ ਕਰਮ ਇੰਦਰੇ ਹਨ ਔਰ ਪੰਜ ਪ੍ਰਾਣ ਹਨ, ਉਹਨਾਂ ਨੂੰ ਮਿਲ ਕਰਕੇ ਜਿਹੜਾ ਕੋਸ਼ ਬਣਦਾ ਹੈ ਉਸਨੂੰ ਪ੍ਰਾਣਮੈ ਕੋਸ਼ ਕਹਿੰਦੇ ਹਨ। ਪ੍ਰਾਣ, ਅਪਾਨ, ਸਮਾਨ, ਉਦਾਨ, ਵਿਆਨ, ਇਹ ਪੰਜ ਪ੍ਰਾਣ ਹਨ। ਇਹ ਬਹੁਤ ਜ਼ਿਆਦਾ ਵਿਸਤਾਰ ਹੈ, ਇਸ ਕਰਕੇ ਦਾਸ ਸੰਖੇਪ ਨਾਲ ਬੇਨਤੀ ਕਰਦਾ। ਪੰਜ ਪ੍ਰਾਣ ਔਰ ਪੰਜ ਕਰਮ ਇੰਦਰੇ, ਇਹਨਾਂ ਨੂੰ ਮਿਲ ਕਰਕੇ ਜੋ ਬਣਦਾ ਕੋਸ਼ ਉਸਨੂੰ ਕਹਿੰਦੇ ਹਨ ਪ੍ਰਾਣਮੈ ਕੋਸ਼। ਪਹਿਲੇ ਇਸ ਸਰੀਰ ਦਾ ਖੰਡਨ ਕਰਕੇ ਫਿਰ ਉਸ ਪ੍ਰਾਣ ਰੂਪੀ ਕੋਸ਼ ਨੂੰ ਜਿੱਤਣਾ ਪੈਂਦਾ ਹੈ, ਭਾਵ ਸਾਡੇ ਜਿਹੜੇ ਸਵਾਸ ਹਨ, ਪ੍ਰਾਣ ਹਨ, ਉਹ ਪ੍ਰਾਣ ਜਿਹੜੇ ਉਹਨਾਂ ਨੂੰ ਆਪਣੇ ਵਸ ਵਿੱਚ ਕਰਨਾ, ਜੋ ਮਹਾਂਪੁਰਸ਼ ਦੱਸਦੇ ਹਨ ਜਿਸ ਤਰੀਕੇ ਦੇ ਨਾਲ ਲੋਮ ਵਿਲੋਮ ਆਦਿ ਜੋ ਆਪਾਂ ਕਰਦੇ ਹਾਂ, ਆਪਣੇ ਪ੍ਰਾਣ ਨੂੰ ਆਪਣੇ ਸੂਖਸ਼ਮ ਚਿੰਤਨ ਦੇ ਨਾਲ ਵਸ ਵਿੱਚ ਕਰਨਾ, ਔਰ ਜੋ ਕਰਮ ਇੰਦਰੇ ਹਨ ਉਹਨਾਂ ਨੂੰ ਵਸ ਵਿੱਚ ਕਰਨਾ, ਇਹ ਕੋਸ਼ ਨੂੰ ਜਿੱਤਣਾ ਹੈ, ਇਸ ਕੋਸ਼ ਨੂੰ ਤੋੜਨਾ ਹੈ। ਫਿਰ ਇਸ ਤੋਂ ਅੱਗੇ ਲੰਘ ਕਰਕੇ ਮਨੋਮੈ ਕੋਸ਼ ਹੈ। ਉਹ ਮਨੋਮੈ ਕੋਸ਼ ਕਿਹੜਾ ਹੈ? ਜੋ ਸਾਡੇ ਪੰਜ ਗਿਆਨ ਇੰਦਰੇ ਹਨ ਔਰ ਉਹਨਾਂ ਦੇ ਨਾਲ ਇੱਕ ਮਨ ਹੈ, ਉਸ ਨੂੰ ਕਹਿੰਦੇ ਹਨ ਮਨੋਮੈ ਕੋਸ਼। ਫਿਰ ਉਸ ਦਾ ਲੰਘਣ ਕਰਨਾ ਪੈਂਦਾ ਹੈ, ਉਸ ਨੂੰ ਜਿੱਤਣਾ ਪੈਂਦਾ ਹੈ। ਉਸ ਤੋਂ ਅੱਗੇ ਜਾ ਕਰਕੇ ਵਿਗਿਆਨ, ਵਿਗਿਆਨ ਕਹਿੰਦੇ ਹਨ ਬੁੱਧੀ ਨੂੰ, ਸਾਡੀ ਬੁੱਧੀ ਅਤੇ ਸਾਡੇ ਗਿਆਨ ਇੰਦਰੇ, ਇਹਨਾਂ ਨੂੰ ਲੈ ਕਰਕੇ ਜੋ ਕੋਸ਼ ਹੈ ਉਸ ਨੂੰ ਕਹਿੰਦੇ ਹਨ ਵਿਗਿਆਨਮੈ ਕੋਸ਼। ਪਹਿਲੇ ਅੰਨਮੈ ਕੋਸ਼ ਦਾ ਖੰਡਨ ਕਰਨਾ, ਫਿਰ ਪ੍ਰਾਣਮੈ ਕੋਸ਼ ਨੂੰ ਜਿੱਤਣਾ, ਫਿਰ ਮਨੋਮੈ ਕੋਸ਼ ਨੂੰ ਜਿੱਤਣਾ, ਫਿਰ ਬੁੱਧੀ ਜੋ ਵਿਗਿਆਨਮੈ ਕੋਸ਼ ਹੈ ਉਸ ਨੂੰ ਜਿੱਤ ਕਰਕੇ, ਫਿਰ ਪੰਜਵਾਂ ਕੋਸ਼ ਹੈ ਆਨੰਦਮੈ। ਆਨੰਦਮੈ ਕੋਸ਼ ਕਹਿੰਦੇ ਹਨ ਜੋ ਅਗਿਆਨ ਰੂਪੀ ਕੋਸ਼ ਹੈ। ਕੋਸ਼ ਦਾ ਸਮਝ ਕੇ ਆਪ ਅਰਥ ਪੜਦਾ, ਜੋ ਅਗਿਆਨ ਰੂਪੀ ਪੜਦਾ ਹੈ, ਭਾਵ ਇਹਨਾਂ ਪੰਜਾਂ ਪੜਦਿਆਂ ਦਾ ਜਦੋਂ ਖੰਡਨ ਕਰਕੇ ਅੱਗੇ ਜਾਈਏ ਤਾਂ ਆਤਮਾ ਦਾ ਦਰਸ਼ਨ ਹੁੰਦਾ ਹੈ। ਇਹ ਪੰਜ ਦਰਵਾਜ਼ੇ ਹਨ, ਪੰਜ ਪੜਦੇ ਹਨ, ਅਤੇ ਸਤਿਗੁਰੂ ਜੀ ਇੱਥੇ ਇਹੀ ਕਹਿੰਦੇ ਹਨ ਕਿ ਏਕ ਕੋਸਰੋ ਸਿੱਧ ਕਰਤ ਲਾਲ। ਹੇ ਪ੍ਰਭੂ ਜੀ, ਮੈਂ ਆਪ ਜੀ ਦੀ ਕਿਰਪਾ ਦੇ ਨਾਲ ਏਕ ਜੋ ਕੋਸ਼ ਹੈ ਅੰਨਮੈ ਕੋਸ਼, ਭਾਵ ਸਰੀਰ ਰੂਪੀ ਪੜਦਾ, ਇਸ ਦਾ ਖੰਡਨ ਕਰਕੇ ਅਗਲੇ ਪਾਸੇ ਜਾਂਦਾ ਹਾਂ। ਚਤੁਰਪਾਤਰੋ ਆਇਓ। ਹੇ ਪ੍ਰਭੂ, ਅੱਗੇ ਚਾਰ ਪੜਦੇ ਹੋਰ ਹਨ, ਆਪ ਜੀ ਕਿਰਪਾ ਕਰੋ ਕਿ ਮੈਂ ਇਹਨਾਂ ਚਾਰ ਪੜਦਿਆਂ ਦਾ ਖੰਡਨ ਕਰਕੇ ਆਤਮਾ ਦਾ ਦਰਸ਼ਨ ਕਰ ਸਕਾਂ। ਇਹ ਸਾਨੂੰ ਸਤਿਗੁਰੂ ਜੀ ਚਿੰਤਨ ਕਰਨ ਦਾ ਤਰੀਕਾ ਦੱਸਦੇ ਹਨ ਕਿ ਜਦੋਂ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਾ ਕਰਕੇ ਮੰਤਰ ਗ੍ਰਹਿਣ ਕਰਕੇ ਉਸ ਦਾ ਚਿੰਤਨ ਕਰਦੇ ਹਾਂ ਤਾਂ ਇਹਨਾਂ ਪੰਜਾਂ ਕੋਸ਼ਾਂ ਦਾ ਖੰਡਨ ਹੋ ਸਕਦਾ ਹੈ। ਇੱਥੇ ਦਾਸ ਇੱਕ ਹੋਰ ਬੇਨਤੀ ਕਰੇਗਾ ਕਿਉਂਕਿ ਪ੍ਰਸੰਗ ਆ ਗਿਆ। ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਖੰਡਨ ਕਰਦੇ ਹਾਂ ਨਾ, ਬਹੁਤ ਜ਼ਿਆਦਾ ਖੰਡਨ ਇਸ ਗੱਲ ਦਾ ਹੋ ਰਿਹਾ ਹੈ ਸੰਤਾਂ ਮਹਾਂਪੁਰਸ਼ਾਂ ਦੇ ਖਿਲਾਫ ਕਿ ਇਹ ਦੇਹਧਾਰੀ ਪਖੰਡੀ ਹਨ, ਜੋ ਵਿਸ਼ੇਸ਼ ਕਰਕੇ ਸ਼ਬਦ ਵਰਤਿਆ ਜਾਂਦਾ ਦੇਹਧਾਰੀ, ਇਹਨਾਂ ਦੇ ਲੜ ਨਹੀਂ ਲੱਗਣਾ। ਲੜ ਦਾ ਮਤਲਬ ਇਹਨਾਂ ਦੇ ਚਰਨਾਂ ਨੂੰ ਮੱਥਾ ਟਿਕਾਉਂਦੇ ਹਨ, ਬਹੁਤ ਇਹ ਹੀ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਦੇਹਧਾਰੀ ਦਾ ਅਰਥ ਹੀ ਨਹੀਂ ਉਹ ਲੋਕ ਜਾਣਦੇ ਜਿਹੜੇ ਖੰਡਨ ਕਰਦੇ ਹਨ ਕਿ ਦੇਹਧਾਰੀ ਕਿਹਨੂੰ ਕਹਿੰਦੇ ਹਨ। ਇਹ ਪੰਕਤੀ ਇਸ ਗੱਲ ਦਾ ਖੰਡਨ ਕਰਦੀ ਹੈ ਕਿ ਮਹਾਂਪੁਰਸ਼ ਦੀ ਅਵਸਥਾ ਕੀ ਹੁੰਦੀ ਹੈ। ਦੇਹਧਾਰੀ ਉਹਨੂੰ ਕਹਿੰਦੇ ਹਨ ਜੋ ਇਹਨਾਂ ਪੰਜਾਂ ਕੋਸ਼ਾਂ ਦੇ ਵਿੱਚ ਫਸਿਆ ਹੋਇਆ ਹੈ, ਉਹਨੂੰ ਦੇਹਧਾਰੀ ਕਹਿੰਦੇ ਹਨ। ਅਤੇ ਮਹਾਂਪੁਰਸ਼ ਦੀ ਅਵਸਥਾ ਇਹਨਾਂ ਪੰਜਾਂ ਕੋਸ਼ਾਂ ਤੋਂ ਉੱਪਰ ਹੁੰਦੀ ਹੈ। ਸਾਧ ਕੀ ਉਪਮਾ, ਦੇਹੋ ਗੁਣ ਤੇ ਦੂਰ, ਤਿੰਨਾਂ ਗੁਣਾਂ ਤੋਂ ਪਰੇ ਅਵਸਥਾ ਜਿਹੜੀ, ਉਸਨੂੰ ਸਾਧੂ ਕਹਿੰਦੇ ਹਨ, ਮਹਾਤਮਾ ਕਹਿੰਦੇ ਹਨ। ਇਹ ਪੰਜ ਕੋਸ਼ ਜਿਹੜੇ ਹਨ ਇਹ ਤਿੰਨਾਂ ਕੋਸ਼ਾਂ ਦੇ ਵਿੱਚ ਹਨ, ਇਸ ਕਰਕੇ ਉਹ ਮਹਾਂਪੁਰਸ਼ ਉਹ ਹੈ ਜਿਹਨੇ ਇਹਨਾਂ ਪੰਜਾਂ ਦਾ ਖੰਡਨ ਕਰਕੇ ਆਤਮਾ ਦਾ ਸਾਕਸ਼ਾਤਕਾਰ ਕੀਤਾ ਹੈ। ਐਸੇ ਮਹਾਂਪੁਰਸ਼ਾਂ ਨੂੰ ਬਿਨਾਂ ਕਹਿਣ ਤੋਂ ਹੀ ਸਿਰ ਝੁਕਦਾ ਹੈ, ਕਿਸੇ ਨੂੰ ਕਹਿਣਾ ਨਹੀਂ ਪੈਂਦਾ। ਜਦੋਂ ਆਪਾਂ ਉਹਨਾਂ ਦਾ ਖੰਡਨ ਕਰਦੇ ਹਾਂ, ਉਹ ਤਾਂ ਆਪਣਾ ਖੁਦ ਹੀ ਖੰਡਨ ਕਰ ਚੁੱਕੇ ਹਨ, ਉਹ ਚਿੰਤਨ ਹੀ ਇਸ ਗੱਲ ਦਾ ਕਰਦੇ ਹਨ ਕਿ ਮੈਂ ਦੇਹ ਨਹੀਂ ਹਾਂ, ਮੈਂ ਪ੍ਰਾਣ ਨਹੀਂ ਹਾਂ, ਮੈਂ ਇੰਦਰੇ ਨਹੀਂ ਹਾਂ, ਮੈਂ ਮਨ ਨਹੀਂ ਹਾਂ, ਮੈਂ ਬੁੱਧੀ ਨਹੀਂ ਹਾਂ, ਮੈਂ ਇਹਨਾਂ ਸਾਰਿਆਂ ਦਾ ਸਾਕਸ਼ੀ, ਮੈਂ ਇਹਨਾਂ ਨੂੰ ਜਾਣਨ ਵਾਲਾ ਹਾਂ। ਇਸ ਕਰਕੇ ਆਪਾਂ ਇਹਨਾਂ ਗੱਲਾਂ ਦਾ ਵਿਸ਼ੇਸ਼ ਚਿੰਤਨ ਕਰਨਾ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਆਪਾਂ ਤਾਂ ਇਹਨਾਂ ਪੰਜਾਂ ਕੋਸ਼ਾਂ ਦਾ ਖੰਡਨ ਕਰ ਹੀ ਨਹੀਂ ਸਕਦੇ, ਕੋਈ ਗੁਰਮੁਖ ਵਿਰਲਾ ਹੋਵੇਗਾ ਜੋ ਇਹਨਾਂ ਨੂੰ ਲੰਘ ਕਰਕੇ ਆਤਮਾ ਦਾ ਦਰਸ਼ਨ ਕਰੇਗਾ। ਇਸ ਕਰਕੇ ਇਹ ਆਪਣੇ ਜਿਹੜੇ ਪੰਜ ਕੋਸ਼ਾਂ ਦਾ ਖੰਡਨ ਹੈ, ਇਹ ਉਹੀ ਲੋਕ ਦੱਸ ਸਕਦੇ ਹਨ ਜਿਨ੍ਹਾਂ ਨੇ ਖੁਦ ਕੀਤਾ ਹੈ। ਅਤੇ ਆਪਾਂ ਇਸੇ ਕਰਕੇ ਹੀ ਵਾਰ ਵਾਰ ਗਿਆਨੀ ਜੀ ਬੇਨਤੀ ਕਰਦੇ ਹਨ ਕਿ ਆਪਾਂ ਸੰਕੀਰਣਤਾ ਤੋਂ ਅੱਗੇ ਲੰਘ ਕਰਕੇ ਚਿੰਤਨ ਕਰੀਏ, ਕਿਉਂਕਿ ਬਾਣੀ ਬੜੀ ਅਗਾਧ ਬੋਧ ਹੈ। ਇੱਕ ਵੀ ਸ਼ਬਦ ਦਾ ਚਿੰਤਨ ਕਰ ਲਿਆ ਜਾਏ ਤਾਂ ਆਪਣਾ ਉਧਾਰ ਹੋ ਸਕਦਾ ਹੈ। ਪਰ ਇਹ ਜੋ ਅਰਥ ਹਨ ਜੋ ਗਿਆਨੀ ਜੀ ਨੇ ਕਿਹਾ ਹੈ, ਦਾਸ ਤਾਂ ਇੱਕ ਬਹੁਤ ਛੋਟਾ ਜਿਹਾ ਵਿਦਿਆਰਥੀ ਹੈ ਮਹਾਂਪੁਰਸ਼ਾਂ ਦਾ, ਆਗਿਆ ਦਾ ਪਾਲਣ ਕੀਤਾ ਹੈ। ਇਹਨਾਂ ਕੋਸ਼ਾਂ ਦਾ ਚਿੰਤਨ ਕਰਨ ਵਾਸਤੇ ਕਈ ਕਈ ਗ੍ਰੰਥ ਪੜ੍ਹਨੇ ਪੈਂਦੇ ਹਨ, ਫਿਰ ਕਿਤੇ ਜਾ ਕਰਕੇ ਇਹਨਾਂ ਦਾ ਅੱਖਰੀ ਗਿਆਨ ਹੁੰਦਾ ਹੈ, ਅੱਖਰੀ ਗਿਆਨ। ਔਰ ਜੋ ਅਨੁਭਵੀ ਗਿਆਨ ਹੈ ਉਹ ਤਾਂ ਮਹਾਂਪੁਰਸ਼ਾਂ ਦੇ ਕੋਲ ਹੁੰਦਾ ਹੈ। ਅਤੇ ਦਾਸ ਨੇ ਸੰਖੇਪ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਤਮਾ ਦਾ ਸਾਕਸ਼ਾਤ ਕਰਨ ਦਾ ਸਾਨੂੰ ਤਰੀਕਾ ਦੱਸਦੇ ਹਨ ਕਿ ਇਹਨਾਂ ਪੰਜਾਂ ਕੋਸ਼ਾਂ ਦਾ ਖੰਡਨ ਕਰਕੇ ਤਾਂ ਹੀ ਅਸੀਂ ਆਤਮਾ ਦਾ ਦਰਸ਼ਨ ਕਰ ਸਕਦੇ ਹਾਂ। ਸੋ ਦਾਸ ਬੋਲਦੇ ਹੋਏ ਕਈ ਗੱਲਾਂ ਜੋ ਹੈ ਸਿਧਾਂਤ ਤੋਂ ਉਲਟ ਵੀ ਬੋਲੀਆਂ ਜਾਂਦੀਆਂ। ਆਪ ਜੀ ਨੇ ਬੱਚਾ ਸਮਝ ਕੇ ਛਮਾ ਕਰਨਾ ਜੀ, ਅੱਗੇ ਆਪਾਂ ਬਾਣੀ ਸ਼੍ਰਵਣ ਕਰੀਏ ਜੀ।
ਖਾਲਸਾ ਜੀ, ਗੁਰਬਾਣੀ ਦੇ ਅੰਤਰੀਵ ਅਰਥਾਂ ਦੀ ਜਿਹੜੀ ਵਿੱਦਿਆ ਹੈ ਉਹ ਹੁਣ ਆਪ ਜੀ ਨੇ ਮਹਿਸੂਸ ਕਰ ਹੀ ਲਈ ਹੋਵੇਗੀ। ਇਹ ਜਿਹੜੇ ਅਧਿਆਤਮਿਕ ਅਰਥ ਨੇ ਗੁਰਬਾਣੀ ਦੇ, ਕਿਉਂਕਿ ਗੁਰਬਾਣੀ ਕੋਈ ਆਮ ਸੰਸਾਰਕ ਕਾਵਿ ਰਚਨਾ ਨਹੀਂ, ਧੁਰ ਕੀ ਬਾਣੀ ਆਈ, ਬਾਣੀ ਧੁਰੋਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਈ ਹੈ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖ ਹੋ, ਹਰ ਕਰਤਾ ਆਪ ਮੋਹ ਕਢਾਈ। ਸਾਨੂੰ ਅਧਿਆਤਮਿਕਤਾ ਬਖਸ਼ਿਸ਼ ਕਰਦੀ ਹੈ, ਵਾਹਿਗੁਰੂ ਦੇ ਨਾਲ ਜੋੜਦੀ ਹੈ। ਅਤੇ ਸਾਨੂੰ ਜੇ ਅਧਿਆਤਮਿਕ ਅਰਥਾਂ ਦਾ ਭਾਵ ਹੀ ਨਾ ਪਤਾ ਹੋਵੇ ਤਾਂ ਆਪਾਂ ਕੀ ਦਾਅਵਾ ਕਰ ਸਕਦੇ ਹਾਂ? ਦਾਅਵਾ ਤਾਂ ਕੋਈ ਨਹੀਂ, ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਹੀ ਸਭ ਕੁਝ ਹੁੰਦਾ ਹੈ। ਪਰ ਇੱਥੇ ਆਪ ਜੀ ਨੇ ਮਹਿਸੂਸ ਕਰ ਹੀ ਲਿਆ ਹੋਵੇਗਾ ਜੋ ਅਰਥ ਪੰਗਤੀ ਦੇ ਆਪ ਜੀ ਨੂੰ ਸੰਤ ਜੀ ਨੇ ਕਰਕੇ ਸੁਣਾਏ ਨੇ ਅਤੇ ਜੋ ਵਿਸਥਾਰ ਕੀਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਵਿੱਦਿਆ ਸੰਪਰਦਾਵਾਂ ਦੇ ਕੋਲ ਦੀ ਹੈ ਔਰ ਇਹ ਤੁਹਾਨੂੰ ਜਿਹੜੇ ਵਿਆਕਰਨ ਮੁਤਾਬਕ ਟੀਕੇ ਉਹਨਾਂ ਵਿੱਚੋਂ ਨਹੀਂ ਇਹ ਗਿਆਨ ਮਿਲਣਾ, ਇਹ ਅਰਥ ਨਹੀਂ ਮਿਲਣੇ। ਉੱਥੇ ਤਾਂ ਸਿੱਧਾ ਬਾਹਰੀ ਅਰਥ ਹੀ ਹੋਵੇਗਾ ਇਕੱਲਾ ਕਿ ਜਦੋਂ ਮੇਰਾ ਪਿਆਰਾ ਕਿਤੇ ਇੱਕ ਕੋਹ ਵੀ ਮੈਨੂੰ ਦੂਰ ਕਰ ਦਿੰਦਾ ਸੀ ਤਾਂ ਚਾਰ ਚਾਰ ਚਿੱਠੀਆਂ ਆਉਂਦੀਆਂ ਸਨ। ਹੈ ਇਹ ਅਰਥ ਗਲਤ ਨਹੀਂ ਹੈ, ਬਾਹਰੀ ਅਰਥ ਹੈ। ਅਤੇ ਹੁਣ ਇੰਨਾ ਸਮਾਂ ਹੋ ਗਿਆ ਵਿਛੜਿਆਂ ਨੂੰ ਕੋਈ ਸੁਨੇਹਾ ਨਹੀਂ ਆਇਆ, ਇਹ ਅਰਥ ਸਹੀ ਹੈ ਗਲਤ ਨਹੀਂ, ਪਰ ਇਹ ਅੱਖਰੀ ਅਰਥ ਹੈ, ਬਾਹਰੀ ਅਰਥ। ਅੰਤਰੀਵ ਅਰਥ ਦੀ ਡੂੰਘਾਈ ਆਪ ਜੀ ਨੇ ਮਹਾਂਪੁਰਖਾਂ ਕੋਲੋਂ ਸਰਵਣ ਕੀਤੀ ਹੈ ਅਤੇ ਇਹ ਸਤਿਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ ਕੀਤੀਆਂ ਚਲਾਈਆਂ ਹੋਈਆਂ ਜੋ ਸੰਪਰਦਾਵਾਂ ਨੇ ਉਹਨਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਅਤੇ ਅਸੀਂ ਅੱਜ ਇਸ ਮਹਾਨ ਗਿਆਨ ਨੂੰ ਪਾਸੇ ਛੱਡੀ ਜਾਂਦੇ ਹਾਂ ਅਤੇ ਸੌਖਾ ਸੌਖਾ ਜਿਹਾ ਕੰਮ ਫੜ ਲਿਆ ਕਿ ਜੋ ਟੀਕਾ ਕਰ ਦਿੱਤਾ ਜੀ ਵਿਆਕਰਨ ਮੁਤਾਬਕ ਉਹ ਹੀ ਠੀਕ ਹੈ। ਸੋ ਇਸ ਵਾਸਤੇ ਆਪਾਂ ਗੁਰਬਾਣੀ ਦੇ ਇਸ ਅੰਤਰੀਵ ਭਾਵ ਨੂੰ ਸਮਝਣ ਦਾ ਯਤਨ ਕਰੀਏ। ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਇਹ ਭੁੱਲ ਜਾਈਏ ਕਿ ਬਾਣੀ ਦੀ ਪੰਗਤੀ ਦਾ ਇੱਕ ਹੀ ਅਰਥ ਹੁੰਦਾ ਹੈ, ਦੋ ਅਰਥ ਤਾਂ ਹੋਣੇ ਹੀ ਹੋਣੇ ਨੇ, ਇੱਕ ਬਾਹਰੀ ਇੱਕ ਅੰਤਰੀਵ। ਬਾਹਰੀ ਅਰਥ ਦਾਸ ਨੇ ਬੇਨਤੀ ਕੀਤੀ ਸੀ ਜੋ ਸ਼ਬਦੀ ਅਰਥ ਹੈ, ਅਤੇ ਅੰਤਰੀਵ ਅਰਥ ਇੱਕ ਪੰਗਤੀ ਦਾ ਅਜੇ ਮਹਾਂਪੁਰਖਾਂ ਨੇ ਆਪ ਜੀ ਨੂੰ ਸੁਣਾਇਆ ਹੈ। ਅਤੇ ਜੇ ਇਸ ਸ਼ਬਦ ਦਾ ਅੰਤਰੀਵ ਅਰਥ ਸਾਰਾ ਸੁਣਨਾ ਚਾਹੋ ਤਾਂ ਘੰਟਿਆਂ ਬੱਧੀ ਸਮਾਂ ਲੱਗ ਜਾਵੇਗਾ। ਸੋ ਇੰਨਾ ਸਮਾਂ ਆਪਣੇ ਕੋਲ ਹੈ ਨਹੀਂ, ਸੋ ਅਰਥ ਬੋਧ ਨਹੀਂ ਚੱਲ ਰਿਹਾ, ਇਹ ਪਾਠ ਬੋਧ ਚੱਲ ਰਿਹਾ ਹੈ। ਇਹ ਤਾਂ ਕੇਵਲ ਥੋੜ੍ਹੀ ਜਿਹੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਹੈ। ਆਓ ਆਪਾਂ ਗੁਰਬਾਣੀ ਪੜ੍ਹੀਏ, ਸੁਣੀਏ, ਅਗਾਂਹ ਜੋ ਪਾਠ ਬੋਧ ਹੈ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ ਜੀ।
ਰਹਾਉ ਕਿਉ ਬਿਸਰੈ ਹੋ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ, ਮੰਦਰ ਚੜ ਕੇ ਪੰਥ ਨਿਹਾਰਾਓ, ਨੈਣ ਨੀਰ ਭਰ ਆਇਓ।
ਮੰਦਰ ਚੜ ਕੇ ਨਹੀਂ ਬੋਲਣਾ, ਪੋਲਾ ਨਹੀਂ ਕਰਨਾ, ਮੰਦਰ ਚੜ ਕੇ ਪੰਥ ਨਿਹਾਰੋ। ਹਾਂਜੀ।
ਹਾਉ ਹਾਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਭਾਂਭੀਰੀ ਕੇ ਪਾਤ ਪਰਦੋ, ਬਿਨ ਪੇਖੇ ਦੂਰ ਆਇਓ। ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ, ਕਹੋ ਨਾਨਕ ਹਉ ਮੈਂ ਭੀਤ ਗੁਰ ਖੋਈ, ਤਉ ਦਯਾਰ ਬੀਠ ਲੋ ਪਾਇਓ, ਸਭ ਰਹਿਓ ਅੰਦੇਸਰੋ ਮਾਇਓ, ਜੋ ਚਾਹਤ ਸੋ ਗੁਰੂ ਮਿਲਾਇਓ, ਸਰਬ ਗੁਣਾ ਨਿਧ ਰਾਇਓ।
ਇਸ ਪੰਗਤੀ ਦਾ ਪਾਠ ਅੰਦੇਸਰੋ ਮਾਇਓ ਇਸੇ ਤਰ੍ਹਾਂ ਹੀ ਸ਼ੁੱਧ ਹੈ, ਇਹਦੇ ਵਿੱਚ ਕੋਈ ਫਰਕ ਨਹੀਂ। ਉੱਪਰਲੀ ਰਹਾਉ ਵਾਲੀ ਜੋ ਪੰਗਤੀ ਹੈ, ਹੁਣ ਨਹੀਂ ਸੰਦੇਸ਼ ਰੋ ਮਾਇਓ, ਉਹਦਾ ਪਾਠ ਇਉਂ ਕਰਨਾ, ਇੱਥੇ ਆ ਕੇ ਸਭ ਰਹਿਓ ਅੰਦੇਸਰੋ ਮਾਇਓ। ਹਾਂਜੀ।
ਰਹਾਉ ਦੂਜਾ ਸੋਰਠ ਮਹੱਲਾ ਪੰਜਵਾ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ, ਇਹ ਰੱਖੋ ਪੈਜ ਤੁਮਾਰੀ, ਹਰ ਜੀਓ ਨਿਮਾਣਿਆ ਤੂੰ ਮਾਣ, ਨਿਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਰਹਾਉ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ।
ਇਸ ਪੰਗਤੀ ਦਾ ਵਿਸਰਾਮ ਵੀ ਇਸੇ ਪ੍ਰਕਾਰ ਸਹੀ ਹੈ ਜਿਵੇਂ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਜਿਵੇਂ ਪਿਛਲੇ ਬੇਨਤੀ ਕੀਤੀ ਸੀ ਨਾ ਪਿਛਲੇ ਸ਼ਬਦ ਦੇ ਵਿੱਚ ਵੀ ਕਿ ਪ੍ਰਭ ਨੂੰ ਅਗਲੇ ਪਾਸੇ ਲਗਾ ਦਿੰਦੇ ਨੇ, ਇੱਥੇ ਵੀ ਪਾਠੀ ਰਾਗੀ ਇਹ ਗਲਤੀ ਕਰਦੇ ਨੇ ਕਿ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ, ਇਹ ਵਿਸਰਾਮ ਦੀ ਗਲਤੀ ਹੈ, ਅਸ਼ੁੱਧੀ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ, ਪ੍ਰਭੂ ਪਿਛਲੇ ਔਗਣਾਂ ਨੂੰ ਖਿਮਾ ਕਰ ਦਿੰਦਾ, ਬਖਸ਼ ਲੈਂਦਾ ਹੈ ਅਤੇ ਅਗਾਂਹ ਤੋਂ ਮਾਰਗ 'ਤੇ ਪਾ ਲੈਂਦਾ ਹੈ, ਇਉਂ ਪ੍ਰਭ 'ਤੇ ਵਿਸਰਾਮ ਆਉਣਾ ਹੈ, ਇਹ ਆਪ ਜੀ ਨੇ ਖਿਆਲ ਰੱਖਣਾ ਜੀ।
ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾਂ ਕਿਸ ਪਹਿ ਆਖ ਸੁਣਾਈਐ, ਕਹਿਣੈ ਕਥਨ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ, ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ, ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ, ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ, ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਸੋਰਠ ਮਹੱਲਾ ਪੰਜਵਾ। ਸਿਮਰ ਸਿਮਰ ਪ੍ਰਭ ਭਏ ਆਨੰਦਾ, ਦੁੱਖ ਕਲੇਸ਼ ਸਭ ਨਾਠੇ। ਗੁਣ ਗਾਵਤ ਧਿਆਵਤ ਪ੍ਰਭ ਆਪਣਾ, ਕਾਰਜ ਸਗਲੇ ਸਾਂਠੇ। ਜਗ ਜੀਵਨ ਨਾਮ ਤੁਮਾਰਾ, ਗੁਰ ਪੂਰੇ ਦੀਓ ਉਪਦੇਸਾ। ਜਪ ਭਉ ਜਲ ਪਾਰ ਉਤਾਰਾ, ਰਹਾਉ ਤੂੰ ਹੈ ਮੰਤਰੀ। ਸੁਣਹਿ ਪ੍ਰਭ ਤੂੰ ਹੈ ਸਭ ਕਿਛ ਕਰਨ ਹਾਰਾ। ਤੂੰ ਆਪੇ ਦਾਤਾ ਆਪੇ ਭੁਗਤਾ, ਕਿਆ ਇਹੋ ਜੰਤ ਵਿਚਾਰਾ। ਕਿਆ ਗੁਣ ਤੇਰੇ ਆਖ ਵਖਾਣੀ, ਕੀਮਤ ਕਹਿਣ ਨਾ ਜਾਈ। ਪੇਖ ਪੇਖ ਜੀਵੈ ਪ੍ਰਭ ਆਪਣਾ, ਅਚਰਜ ਤੁਮਹਿ ਵਡਾਈ। ਧਾਰ ਅਨੁਗ੍ਰਹ ਆਪ ਪ੍ਰਭ ਸੁਆਮੀ, ਪਾਤ ਮਤ ਕੀਨੀ ਪੂਰੀ। ਸਦਾ ਸਦਾ ਨਾਨਕ ਬਲਿਹਾਰੀ, ਬਾਛਵ ਸੰਤਾ ਧੂਰੀ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਨਮਸਕਾਰੇ, ਪ੍ਰਭ ਸਭੇ ਕਾਜ ਸਵਾਰੇ। ਹਰ ਆਪਣੀ ਕਿਰਪਾ ਧਾਰੀ, ਪ੍ਰਭ ਪੂਰਨ ਪੈਜ ਸਵਾਰੀ। ਆਪਣੇ ਦਾਸ ਕੋ ਭਇਓ ਸਹਾਈ, ਸਗਲ ਮਨੋਰਥ ਕੀਨੇ ਕਰਤੈ। ਊਣੀ ਬਾਤ ਨਾ ਕਾਈ, ਰਹਾਉ ਕਰਤੈ ਪੁਰਖ ਤਾਲ ਦਿਵਾਇਆ। ਪਿੱਛੇ ਲੱਗ ਚੱਲੀ ਮਾਇਆ, ਤੋਟ ਨਾ ਕਤਹੂ ਆਵੈ। ਮੇਰੇ ਪੂਰੇ ਸਤਿਗੁਰ ਭਾਵੈ, ਸਿਮਰ ਸਿਮਰ ਦਇਆਲਾ। ਸਭ ਜੀ ਭਏ ਕਿਰਪਾਲਾ, ਜੈ ਜੈਕਾਰ ਗੁਸਾਈ। ਜਿਨ ਪੂਰੀ ਬਣਤ ਬਣਾਈ, ਤੂੰ ਭਾਰੋ ਸੁਆਮੀ ਮੋਰਾ। ਇਹੋ ਪੁੰਨ ਪਦਾਰਥ ਤੇਰਾ, ਜਨ ਨਾਨਕ ਏਕ ਧਿਆਇਆ। ਸਰਬ ਫਲਾ ਪੁੰਨ ਪਾਇਆ। ਸੋਰਠ ਮਹੱਲਾ ਪੰਜਵਾ। ਘਰ ਤੀਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ। ਗੁਰਪੂਰੈ ਕੀਨੇ ਦਾਨਾ, ਸਭ ਕੁਸਲ ਖੇਮ ਪ੍ਰਭ ਧਾਰੇ। ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ। ਰਹਾਉ ਸਾਧ ਸੰਗ ਮਾਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਭ ਪਾਇਆ। ਸੋਰਠ ਮਹੱਲਾ ਪੰਜਵਾ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ। ਗੁਰ ਪੂਰੇ ਤੇ ਪਾਈ, ਰਹਾਉ ਪ੍ਰਭ ਕੀ ਅਕਥ ਕਹਾਣੀ। ਜਨ ਬੋਲਹਿ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ। ਗੁਰ ਪੂਰੇ ਤੇ ਜਾਣੀ। ਸੋਰਠ ਮਹੱਲਾ ਪੰਜਵਾ। ਆਗੈ ਸੁਖ ਗੁਰ ਦੀਆ, ਪਾਛੈ ਕੁਸਲ ਖੇਮ ਗੁਰ ਕੀਆ। ਸਰਬ ਨਿਧਾਨ ਸੁਖ ਪਾਇਆ, ਗੁਰ ਆਪਣਾ ਹਿਰਦੈ ਧਿਆਇਆ। ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾਈ। ਸੰਤਹ ਦਿਨ ਦਿਨ ਚੜ੍ਹੈ ਸਵਾਈ, ਰਹਾਉ ਜੀ ਜੰਤ ਸਭ ਭਏ ਦਇਆਲਾ। ਪ੍ਰਭ ਆਪਣੇ ਕਰ ਦੀਨੇ, ਸਹਿਜ ਸੁਭਾਅ ਮਿਲੇ ਗੋਪਾਲਾ। ਨਾਨਕ ਸਾਚ ਪਤੀਨੇ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ, ਰਹਾਉ ਨਾਨਕ ਪ੍ਰਭ ਅਭਿਨਾਸੀ। ਤਾਂ ਕੀ ਸੇਵ ਨਾ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ।
ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਲੱਲੇ ਉੱਪਰ ਥੋੜ੍ਹਾ ਵਜਨ ਦੇ ਕੇ ਲੱਜਾਏ ਕਰ ਭਾਗਾ, ਭਾਵ ਕੇ ਸ਼ਰਮ ਦੇ ਸਹਿਤ ਹੋ ਕੇ ਭੱਜ ਗਿਆ, ਲੱਜਾ ਮਾਨ ਹੋ ਕੇ ਭੱਜ ਗਿਆ। ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਰਾਤ ਦਾ ਨਿਤਨੇਮ ਸੌਣ ਵੇਲੇ ਸੋਹਿਲਾ ਬਾਣੀ ਬਖਸ਼ਿਸ਼ ਕੀਤੀ ਹੈ, ਉਸ ਬਾਣੀ ਦੇ ਨਾਲ ਇਹ ਦੋ ਸ਼ਬਦ ਅਤੇ ਦੋ ਸਲੋਕ ਜੋ ਪੜ੍ਹੇ ਜਾਂਦੇ ਨੇ, ਇਹ ਮਰਯਾਦਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਰੰਭ ਕੀਤੀ, ਜਿਨ੍ਹਾਂ ਨੂੰ ਰੱਖਿਆ ਦੇ ਸ਼ਬਦ ਕਿਹਾ ਜਾਂਦਾ ਹੈ। ਪਹਿਲਾ ਇਹ ਸ਼ਬਦ ਹੈ ਗੁਰ ਕਾ ਸ਼ਬਦ ਰਖਵਾਰੇ ਸੋਰਠ ਰਾਗ ਦਾ, ਦੂਸਰਾ ਹੈ ਬਿਲਾਵਲ ਰਾਗ ਦਾ ਤਾਤੀ ਵਾਵਨਾ ਲੱਗਈ ਪਾਰ ਬ੍ਰਹਮ ਸਰਣਾਈ, ਔਰ ਇਸੇ ਪ੍ਰਕਾਰ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂ ਨਹ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ, ਬਾਵਨ ਅੱਖਰੀ ਗੌੜੀ ਦੇ ਵਿੱਚੋਂ ਮਹਾਰਾਜ ਦਾ ਇਹ ਸਲੋਕ, ਅਤੇ ਇਸ ਤੋਂ ਅੱਗੇ ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ ਉੱਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਕੀਰਤਨ ਸੋਹਿਲਾ ਪੜ੍ਹਨ ਵੇਲੇ ਪਹਿਲਾਂ ਇਹਨਾਂ ਦੋ ਸ਼ਬਦਾਂ ਅਤੇ ਦੋ ਸਲੋਕਾਂ ਦਾ ਪਾਠ ਕਰਨਾ, ਫਿਰ ਸੋਹਿਲਾ ਬਾਣੀ ਨੂੰ ਪੜ੍ਹਨਾ, ਇਹ ਛੇਵੇਂ ਪਾਤਸ਼ਾਹ ਜੀ ਨੇ ਮਰਯਾਦਾ ਪ੍ਰਾਰੰਭ ਕੀਤੀ ਸੀ। ਇਤਿਹਾਸ ਵਿੱਚੋਂ ਇਹ ਸੀਨਾ ਪਸੀਨਾ ਵਰਣਨ ਮਿਲਦਾ ਹੈ। ਹਾਂਜੀ,
ਸੋਰਠ ਮਹੱਲਾ ਪੰਜਵਾਂ, ਗੁਰ ਆਪਣੇ ਬਲਿਹਾਰੀ ਜੈਨ ਪੂਰਨ ਪੈਜ ਸਵਾਰੀ, ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ, ਸੰਤਹ ਤਿਸ ਬਿਨ ਅਵਰ ਨਾ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ, ਪ੍ਰਭ ਆਪਣੇ ਵਰ ਦੀਨੇ ਸਗਲ ਜੀ ਵਸ ਕੀਨੇ, ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ। ਸੋਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ, ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ ਰਹਾਉ, ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆ ਸੰਤਾ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ। ਸੋਰਠ ਮਹੱਲਾ ਪੰਜਵਾਂ, ਸੋਈ ਕਰਾਇ ਜੋ ਤੁਧ ਭਾਵੈ ਮੋਹ ਸਿਆਣਪ ਕਛੂ ਨ ਆਵੈ, ਹਮ ਬਾਰਿਕ ਤਉ ਸਰਣਾਈ ਪ੍ਰਭ ਆਪੇ ਪੈਜ ਰਖਾਈ, ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ, ਕਰੀ ਤੇਰਾ ਕਰਾਇਆ ਰਹਾਉ।
ਹਾਂਜੀ, ਕਰੀ ਤੇਰਾ ਕਰਾਇਆ, ਇਹ ਬਿੰਦੀ ਸਹਿਤ ਆਵੇਗਾ ਪਾਠ। ਸੋ ਪ੍ਰਾਪਤ ਸਰੂਪਾਂ ਦੇ ਵਿੱਚ ਬਿਹਾਰੀ ਤੋਂ ਅੰਦਰ ਵਾਰ ਬਿੰਦੀ ਛਪੀ ਹੋਈ ਹੁੰਦੀ ਹੈ,
ਇਹਨੂੰ ਸਿਰ ਵਾਲੀ ਬਿੰਦੀ ਕਹਿੰਦੇ, ਲਾਉਣੀ ਧਿਆਨ ਲਾਇਓ ਨਹੀਂ ਦੱਸ ਦਿਆਂਗੇ, ਇਹ ਸਾਈਡ 'ਤੇ ਨਹੀਂ ਹੈਗੀ, ਰਾਰੇ ਦੇ ਬਿਲਕੁਲ ਸਿਰ ਦੇ ਉੱਪਰ ਲੱਗੀ, ਇਹਨੂੰ ਸਿਰ ਵਾਲੀ ਬਿੰਦੀ ਕਹਿੰਦੇ ਨੇ।
ਹਾਂਜੀ, ਸਿਹਾਰੀ ਦੇ ਅੰਦਰ ਵਾਰ, ਆਮ ਤੌਰ 'ਤੇ ਜਦੋਂ ਅੱਜ ਕੱਲ੍ਹ ਅਸੀਂ ਕੋਈ ਬਿਹਾਰੀ ਦੇ ਪਿੱਛੇ ਬਿੰਦੀ ਲਾਉਂਦੇ ਹਾਂ ਤਾਂ ਬਿਹਾਰੀ ਤੋਂ ਬਾਹਰ ਵਾਰ ਲਾਈ ਜਾਂਦੀ ਹੈ ਨਾ, ਪਰ ਗੁਰਬਾਣੀ ਵਿੱਚ ਇਹ ਅੰਦਰ ਵਾਰ ਹੈ ਬਿਹਾਰੀ ਤੋਂ ਰਾਰੇ ਦੇ ਉੱਪਰ।
ਹਾਂਜੀ, ਅੰਦਰ
ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ,
ਜਿਹਨਾਂ ਨੂੰ ਪਤਾ ਲਾ ਲਓ, ਨਹੀਂ ਕਹਿ ਕੇ ਲਵਾ ਦਿਆਂਗੇ, ਦੱਸ ਦਿਆਂਗੇ, ਅੰਦਰ ਵਾਰ ਲਾਉਣੀ ਰਾਰੇ ਦੇ ਸਿਰ 'ਤੇ ਬਿਹਾਰੀ ਤੋਂ ਪਹਿਲਾਂ।
ਰਹਾਉ ਜੀ ਅਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ,
ਠੀਕ ਹੈ ਜੀ, ਚਲੋ ਸ਼ਾਬਾਸ਼। ਜੀ ਅਜੰਤ ਤੇਰੇ ਧਾਰੇ
ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ। ਸੋਰਠ ਮਹੱਲਾ ਪੰਜਵਾਂ, ਹਰ ਹਰ ਨਾਮ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ, ਪ੍ਰਭ ਚਰਣੀ ਮਨ ਲਾਗਾ ਪੂਰਨ ਜਾ ਕੇ ਭਾਗਾ, ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਅਰਾਧਿਓ ਹਰ ਹਰ, ਮਨ ਜਿੰਦਿਆ ਫਲ ਪਾਇਆ ਰਹਾਉ, ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ, ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੈ। ਸੋਰਠ ਮਹੱਲਾ ਪੰਜਵਾਂ, ਗੁਰ ਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ, ਮੰਦਾ ਕੋ ਨਾ ਅਲਾਏ ਸਭ ਜੈ ਜੈਕਾਰ ਸੁਣਾਏ, ਸੰਤਹ ਸਾਚੀ ਸਰਣ ਸੁਆਮੀ ਜੀ ਅਜੰਤ ਸਭ ਹਾਥ ਤਿਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਧ ਸਮਾਰੇ ਪਤਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲਾਹੜਾ ਗੁਰੂ ਉਬਾਰਿਆ ਆਨੰਦ ਕਰਹੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ ਰਾਖਹਿ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਾਲ ਜਿਨ ਧਾਰੀ ਨਾਨਕ ਸਰਣੀ ਆਇਆ ਮਨ ਚਿੰਦਿਆ ਫਲ ਪਾਇਆ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਘਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ
ਖਾਲਸਾ ਜੀ ਆਪ ਜੀ ਸ਼ਬਦ ਦੀਆਂ ਪੰਗਤੀਆਂ ਵਿੱਚੋਂ ਹੀ ਇਹ ਜਾਣ ਸਕਦੇ ਹੋ ਕਿ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੀ ਅਵਸਥਾ ਵਿੱਚ ਜਦ ਇਹ ਖਸਰੇ ਦਾ ਰੋਗ ਸਰੀਰ 'ਤੇ ਆਇਆ ਸੀ ਵੈਸੇ ਆਪਾਂ ਜੇ ਸ਼ਰਧਾ ਭਾਵਨਾ ਨਾਲ ਸਤਿਗੁਰੂ ਮਹਾਰਾਜ ਜੀ ਦੇ ਪ੍ਰਤੀ ਕੋਈ ਬਚਨ ਕਰੀਏ ਤਾਂ ਮੇਰਾ ਗੁਰੂ ਰੋਗਾਂ ਤੋਂ ਰਹਿਤ ਹੈ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਗੁਰੂ ਤਾਂ ਹੈ ਹੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਜਿਸ ਨੂੰ ਰੋਗ ਹੈ ਹੀ ਕੋਈ ਨਹੀਂ ਐਸੇ ਐਸੇ ਕੌਤਕ ਕਰਤੱਬ ਜੋ ਸਰੀਰਕ ਰੂਪ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕੀਤੇ ਜਿੱਥੇ ਸਤਿਗੁਰਾਂ ਨੇ ਸਰੀਰ ਦੇ ਧਰਮ ਨੂੰ ਨਿਭਾਇਆ ਹੈ ਕਿਉਂਕਿ ਦੁੱਖ ਸੁੱਖ ਸਰੀਰ ਦਾ ਧਰਮ ਕਿਹਾ ਜਾਂਦਾ ਹੈ ਜਿੱਥੇ ਸਰੀਰ ਦੇ ਧਰਮ ਦੀ ਮਰਯਾਦਾ ਨੂੰ ਸਤਿਗੁਰੂ ਜੀ ਨੇ ਨਿਭਾਇਆ ਹੈ ਉੱਥੇ ਇਹ ਸਾਰੇ ਕੌਤਕ ਸਾਨੂੰ ਸਿੱਖਿਆ ਦੇਣ ਵਾਸਤੇ ਕੀਤੇ ਨੇ ਇਹ ਜੋ ਚੇਚਕ ਹੈ ਖਸਰਾ ਵੀ ਕਿਹਾ ਜਾਂਦਾ ਹੈ ਆਮ ਲੋਕ ਇਹਨੂੰ ਮਾਤਾ ਦਾ ਰੋਗ ਕਹਿੰਦੇ ਨੇ ਸੀਤਲਾ ਨਿਕਲਣੀ ਜਿਸ ਨੂੰ ਚਿਕਨ ਪਾਕਸ ਸਮਾਲ ਪਾਕਸ ਇਹ ਵੱਖਰੇ ਵੱਖਰੇ ਨਾਮ ਡਾਕਟਰਾਂ ਨੇ ਦਿੱਤੇ ਨੇ ਅਤੇ ਅਗਿਆਨਤਾ ਇੱਥੋਂ ਤੱਕ ਕਿ ਖੂਨ ਦੀ ਖਰਾਬੀ ਜਾਂ ਪਿੱਤ ਦੇ ਵਿੱਚੋਂ ਗਰਮੀ ਦੇ ਵਿੱਚੋਂ ਪੈਦਾ ਹੋਇਆ ਇਹ ਰੋਗ ਇਸ ਨੂੰ ਸੀਤਲਾ ਮਾਤਾ ਦਾ ਪ੍ਰਕੋਪ ਮੰਨ ਕੇ ਲੋਕ ਇਹਦਾ ਇਲਾਜ ਵੈਦਾਂ ਹਕੀਮਾਂ ਕੋਲੋਂ ਕਰਾਉਣ ਦੀ ਬਜਾਏ ਉਹ ਮਾਤਾ ਦੀ ਪੂਜਾ ਦੇ ਵਿੱਚ ਜਾ ਲੱਗਦੇ ਸਨ ਜਿਸ ਕਰਕੇ ਇਹ ਰੋਗ ਸਹੀ ਇਲਾਜ ਨਾ ਹੋਣ ਤੋਂ ਗੰਭੀਰ ਰੂਪ ਵੀ ਧਾਰਨ ਕਰ ਲੈਂਦਾ ਅਤੇ ਕਈ ਵਾਰ ਨੇਤਰਾਂ ਦੀ ਜੋਤ ਵੀ ਲੈ ਜਾਂਦਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਫੋਕਟ ਖਿਆਲਾਂ ਵਿੱਚੋਂ ਕੱਢਿਆ ਅਤੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈਣ ਦੀ ਪ੍ਰੇਰਣਾ ਸਾਨੂੰ ਦਿੱਤੀ ਹੈ ਕਿਉਂਕਿ ਉਹ ਪਰਮਾਤਮਾ ਦੀ ਕਿਰਪਾ ਹੋਵੇ ਦੁੱਖ ਰੋਗ ਸੋਗ ਸਭ ਜੋ ਵੀ ਨੇ ਇਹ ਸਾਰੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਨੇ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਅਤੇ ਪਰਮਾਤਮਾ ਜਦ ਚਾਹੇ ਇਹਨਾਂ ਨੂੰ ਨਿਵਿਰਤ ਵੀ ਕਰ ਦੇਵੇ ਇਹ ਵਾਹਿਗੁਰੂ ਦੀ ਸਮਰੱਥਾ ਹੈ ਇਸ ਲਈ ਸਾਨੂੰ ਪਰਮਾਤਮਾ ਦਾ ਆਸਰਾ ਲੈਣ ਦੀ ਪ੍ਰੇਰਣਾ ਸਤਿਗੁਰਾਂ ਨੇ ਦਿੱਤੀ ਕਾਫੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਰੀਰ ਇਸ ਰੋਗ ਨਾਲ ਗ੍ਰਸਤ ਰਿਹਾ ਹੈ ਚਿੰਤਾ ਸੀ ਗੁਰਸਿੱਖਾਂ ਦੇ ਮਨਾਂ ਅੰਦਰ ਤਕਰੀਬਨ 5-6 ਦਿਨ ਨੇਤਰ ਬੰਦ ਹੀ ਰਹੇ ਸਨ ਅਤੇ ਇਹ ਚਿੰਤਾ ਸੀ ਕਿ ਨੇਤਰਾਂ ਦੀ ਜੋਤ ਕਿਤੇ ਨਾ ਚਲੀ ਜਾਵੇ ਜਾਂ ਹੋਰ ਨੁਕਸਾਨ ਨਾ ਹੋਵੇ ਪਰ ਜਦ ਅਕਾਲ ਪੁਰਖ ਦਾ ਆਸਰਾ ਲੈਂਦਿਆਂ ਹੋਇਆਂ ਪੂਰਨ ਤੌਰ 'ਤੇ ਸਰੀਰਕ ਅਰੋਗਤਾ ਹੋਈ ਨੇਤਰ ਵੀ ਖੁੱਲ੍ਹੇ ਨਿਗਾਹ ਸਹੀ ਸਲਾਮਤ ਹੈ ਮਹਾਰਾਜ ਪੰਚਮ ਪਾਤਸ਼ਾਹ ਨੇ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਇਹ ਬਚਨ ਕੀਤੇ ਸਨ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਸੀਤਲਾ 'ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਅਤੇ ਉਸ ਵਕਤ ਹੀ ਇਹ ਵੀ ਸ਼ਬਦ ਮਹਾਰਾਜ ਨੇ ਉਦੋਂ ਉਚਾਰਨ ਕੀਤਾ ਸੀ ਸੀਤਲਾ ਠਾਕ ਰਹਾਈ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਘਨ ਗਏ ਹਰ ਨਾਈ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਇਹ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਨੇ ਅਤੇ ਫਿਰ ਬੇਨਤੀ, ਬਾਹਰੀ ਤੌਰ 'ਤੇ ਤਾਂ ਇਹ ਭਾਵ ਅਰਥ ਵਾਹਿਗੁਰੂ ਦੇ ਸ਼ੁਕਰਾਨੇ ਦਾ ਹੈ, ਅੰਤਰੀਵ ਭਾਵ ਅਰਥ ਵਿੱਚ ਹਿਰਦੇ ਦੇ ਤਾਪ ਦੂਰ ਕਰਨ ਤੋਂ ਭਾਵ ਹੈ ਕਿ ਸਤਿਗੁਰਾਂ ਨੇ ਹਿਰਦੇ ਦੇ ਤਾਪ ਦੂਰ ਕਰਕੇ ਹਰ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਔਗੜਾਂ ਤੋਂ ਹੱਥ ਦੇ ਕੇ ਆਪਣੇ ਦਾਸ ਨੂੰ ਬਚਾ ਲਿਆ ਹੈ।
ਸੋਰਠ ਮਹੱਲਾ ਪੰਜਵਾਂ, ਆਪਣਾ ਗੁਰੂ ਧਿਆਏ, ਮਿਲ ਕੁਸਲ ਸੇਤੀ ਘਰ ਆਏ, ਨਾਮੈ ਕੀ ਵਡਿਆਈ, ਤਿਸ ਕੀਮਤ ਕਹਿਣ ਨਾ ਜਾਈ, ਸੰਤਹ ਹਰ 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 ਆਰਾਧ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧ ਰਹਾਉ, ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੱਡ ਭਾਗੀ, ਜਨ ਨਾਨਕ ਨਾਮ ਧਿਆਇਆ, ਤਿਨ ਸਰਬ ਸੁਖਾ ਫਲ ਪਾਇਆ। ਸੋਰਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰ ਹੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤਹ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ ਰਹਾਉ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਸੋਰਠ ਮਹੱਲਾ ਪੰਜਵਾਂ, ਐਥੈ ਉਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ, ਦਾਸ ਆਪਣੇ ਆਪ ਰਾਖੇ, ਘਟ ਘਟ ਸ਼ਬਦ ਸੁਭਾਖੇ, ਗੁਰ ਕੇ ਚਰਨ ਉਪਰ ਬਲ ਜਾਈ, ਦਿਨ ਸਰੈਨ ਸਾਸ ਸਾਸ ਸੰਭਾਲੀ, ਪੂਰਨ ਸਭਨੀ ਥਾਈ ਰਹਾਉ, ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ, ਤੇਰੀ ਭਗਤ ਵਡਿਆਈ, ਪਾਈ ਨਾਨਕ ਪ੍ਰਭ ਸਰਨਾਈ। ਸੋਰਠ ਮਹੱਲਾ ਪੰਜਵਾਂ, ਸਤਿਗੁਰ ਪੂਰੇ ਭਾਣਾ, ਤਾਂ ਜਪਿਆ ਨਾਮ ਰਮਾਣਾ, ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ, ਹਰ ਕੇ ਚਰਨ ਸਦਾ ਸੁਖਦਾਈ, ਜੋ ਇੱਛਹ ਸੋਈ ਫਲ ਪਾਵਹਿ, ਬਿਰਥੀ ਆਸ ਨਾ ਜਾਈ ਰਹਾਉ, ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ, ਸੋਈ ਸੰਤ ਗੁਣ ਗਾਵੈ, ਪ੍ਰੇਮ ਭਗਤ ਤਾਕਾ ਮਨ ਲੀਣਾ, ਪਾਰ ਬ੍ਰਹਮ ਮਨ ਭਾਵੈ, ਆਠ ਪਹਿਰ ਹਰ ਕਾ ਜਸ ਰਵਣਾ, ਬਿਖੈਠ ਗੌਰੀ ਲਾਥੀ, ਸੰਗ ਮਿਲਾਏ ਲੀਆ ਮੀਰੈ ਕਰਤੈ, ਸੰਤ ਸਾਧ ਭਏ ਸਾਥੀ, ਕਰ ਗਹਿ ਲੀਨੇ ਸਰਬਸ ਦੀਨੇ, ਆਪ ਹੈ ਆਪ ਮਿਲਾਇਆ, ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ। ਸੋਰਠ ਮਹੱਲਾ ਪੰਜਵਾਂ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਇਸ ਆਗੈ ਕੋ ਨਾ ਟਿਕੈ ਬੇਕਾਰੀ, ਗੁਰਪੂਰੇ ਇਹ ਗੱਲ ਸਾਰੀ, ਗੁਰਪੂਰੇ ਇਹ ਗੱਲ ਸਾਰੀ, ਹਰ ਹਰ ਨਾਮ ਸੰਤਨ ਕੀ ਓਟਾ, ਜੋ ਸਿਮਰੈ ਤਿਸ ਕੀ ਗਾਤ ਹੋਵੈ, ਉਧਰਹਿ ਸਗਲੇ ਕੋਟਾ ਰਹਾਉ, ਸੰਤ ਸੰਗ ਜਸ ਗਾਇਆ, ਇਹੋ ਪੂਰਨ ਹਰ ਧਨ ਪਾਇਆ, ਕਹੋ ਨਾਨਕ ਆਪ ਮਿਟਾਇਆ, ਸਭ ਪਾਰ ਬ੍ਰਹਮ ਨਦਰੀ ਆਇਆ।
ਗਰੀਬੀ ਗਦਾ ਹਮਾਰੀ, ਗਦਾ ਇੱਥੇ ਧੱਦੇ ਦਾ ਉਚਾਰਨ ਕਰਕੇ ਗਧਾ ਨਹੀਂ ਕਰ ਦੇਣਾ, ਗਧਾ ਗੁਰਜ ਨੂੰ ਕਿਹਾ ਜਾਂਦਾ ਹੈ। ਸੋ ਇਹ ਅੰਤਰੀਵ ਸ਼ਸਤਰ ਸ਼ੁਭ ਗੁਣਾਂ ਦੇ ਮਹਾਰਾਜ ਜੀ ਨੇ ਕਹੇ ਨੇ ਵਿਕਾਰਾਂ ਨਾਲ ਜੰਗ ਕਰਨ ਵਾਸਤੇ।
ਹਾਂਜੀ, ਸੋਰਠ ਮਹੱਲਾ ਪੰਜਵਾਂ, ਗੁਰਪੂਰੈ ਪੂਰੀ ਕਿੰਨੀ, ਬਖਸ ਆਪਣੀ ਕਰ ਦੀਨੀ, ਨਿਤ ਆਨੰਦ ਸੁਖ ਪਾਇਆ, ਥਾਵ ਸਗਲੇ ਸੁਖੀ ਵਸਾਇਆ, ਹਰ ਕੀ ਭਗਤ ਫਲ ਦਾਤੀ, ਗੁਰ ਪੂਰੈ ਕਿਰਪਾ ਕਰ ਦੀਨੀ, ਵਿਰਲੈ ਕਿਨ ਹੀ ਜਾਤੀ ਰਹਾਉ, ਗੁਰਬਾਣੀ ਗਾਵਹ ਭਾਈ, ਉਹ ਸਫਲ ਸਦਾ ਸੁਖਦਾਈ, ਨਾਨਕ ਨਾਮ ਧਿਆਇਆ, ਪੂਰਬ ਲਿਖਿਆ ਪਾਇਆ। ਸੋਰਠ
ਹਰ ਕੀ ਭਗਤ ਫਲ ਦਾਤੀ, ਇੱਥੇ ਦਾਤੀ ਨਹੀਂ ਪਾਠ ਕਰਨਾ ਆਪਾਂ, ਜੋ ਹਰੀ ਜੀ ਦੀ ਭਗਤੀ ਪਰਮਾਤਮਾ ਦੀ ਉਹ ਫਲ ਦੇਣੇ ਵਾਲੀ ਹੈ, ਫਲ ਦੇਣ ਵਾਲੀ ਹੈ, ਇਸ ਕਰਕੇ ਦਾਤੀ ਨਹੀਂ ਕਹਿਣਾ, ਹਰ ਕੀ ਭਗਤ ਫਲ ਦਾਤੀ, ਫਲ ਦੇਣ ਵਾਲੀ ਹੈ।
ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ, ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤਹ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਿਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰ ਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਭਾਣੀ ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ ਸੋਰਠ ਮਹੱਲਾ ਪੰਜਵਾ ਭੁੱਖੇ ਖਾਵਤ ਲਾਜ ਨ ਆਵੈ ਤਿਉ ਹਰ ਜਨ ਹਰ ਗੁਣ ਗਾਵੈ ਆਪਣੇ ਕਾਜ ਕਉ ਕਿਉ ਅਲਕਾਈਐ ਜਿਤ ਸਿਮਰਨ ਦਰਗਹਿ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉ ਕਾਮੀ ਕਾਮ ਲੁਭਾਵੈ ਤਿਉ ਹਰ ਦਾਸ ਹਰ ਜਸ ਭਾਵੈ ਜਿਉ ਮਾਤਾ ਬਾਲ ਲਪਟਾਵੈ ਤਿਉ ਗਿਆਨੀ ਨਾਮ ਕਮਾਵੈ ਗੁਰ ਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਸੋਰਠ ਮਹੱਲਾ ਪੰਜਵਾ ਸੁਖ ਸਾਂਦ ਘਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੈ ਗੁਰ ਪਹਿਰਾਇਆ ਬਿਨਸੇ ਦੁੱਖ ਸਬਾਇਆ ਸੰਤਹ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾਉ ਬੋਲੇ ਸਾਹਿਬ ਕੈ ਭਾਣੈ ਦਾਸ ਬਾਣੀ ਬ੍ਰਹਮ ਵਖਾਣੈ ਦਾਸ ਬਾਣੀ ਬ੍ਰਹਮ ਵਖਾਣੈ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਸੋਰਠ ਮਹੱਲਾ ਪੰਜਵਾ ਪ੍ਰਭ ਆਪਣਾ ਹਿਰਦੈ ਧਿਆਏ ਘਰ ਸਹੀ ਸਲਾਮਤ ਆਏ ਸੰਤੋਖ ਭਇਆ ਸੰਸਾਰੇ ਗੁਰ ਪੂਰੈ ਲੈ ਤਾਰੇ ਸੰਤਹ ਪ੍ਰਭ ਮੇਰਾ ਸਦਾ ਦਿਆਲਾ ਆਪਣੀ ਆਪਣੇ ਭਗਤ ਕੀ ਗਣਤ ਨ ਗਣਾਈ ਰਾਖੈ ਬਾਲ ਗੋਪਾਲਾ ਰਹਾਉ ਹਰ ਨਾਮ ਹਿਰਦੈ ਉਰ ਧਾਰੇ ਤਿੰਨ ਸਭੇ ਥੋਕ ਸਵਾਰੇ ਗੁਰ ਪੂਰੈ ਤੁਸ ਦੀਆ ਫਿਰ ਨਾਨਕ ਦੁੱਖ ਨ ਥੀਆ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਛਾਈ ਸੋਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ ਸਾਜੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।